ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪਹਿਲਾ, ਥਿੱਤੇ ਘਰ ਦਸਵਾਂ ਜੱਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, एकम एकंकार निराला अमर अजोने जात न जाला। एकम एकंकार निराला अमर अजोने जात न जाला। अगम अगोचर रूप न रेखिया खोजत खोजत घट घट देखिया। जो देख दिखावा तिसको बल जाए गुर प्रसाद परम पद पाए। क्या जप जप बिन जगदीसा गुर का शब्द महल घर दीसा। क्या जप जप बिन जगदीसा गुर का शब्द महल घर दीसा। वाहेगुरु जी का खालसा वाहेगुरु जी की फतेह।
सतनाम वाहिगुरु साहिब जीओ। गई बहोड़ बंदी छोड़ निरंकार दुखदारी कर्म ना जाना धर्म ना जाना लोभी माया तारी। नाम परयो भगत गोबिंद का एह राख हो पैज तुम्हारी। परम सन्मान योग दसां पातशाहियां दी जोत गुरगद्दी ते सवाई मान निमाणियां दे मान नितानियां दे तान नी ओटियां दी ओट धन 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 आदि श्री गुरु ग्रंथ साहिब महाराज जी दी अपार बख्शिश रहमत दा सदका गुरुद्वारा मंजी साहिब दीवान अस्थान दे विखे जुड़ बैठे गुरमुख प्यारियो आप जी ने श्री हरिमंदर साहिब जी विचों जो अज श्री गुरु ग्रंथ साहिब जी ने सानू मुख वाक दी दात बख्शिश कीती है उस मुख वाक दे पहले पदे अते रहाओ दी पंक्ति दा पाठ सरम कीता है। इस मुख वाक दे राही जो गुरु साहिब जी सानू उपदेश बख्शिश कर रहे हन आओ बड़े प्यार सत्कार अते श्रद्धा सहित इस पावन मुख वाक दी विचार दे नाल सांझ बनाइए।
सतनाम वाहिगुरु साहिब जी। बिलावल महला पहला चिट्टे घर दसवा जट एक ओंकार सतगुर प्रसाद।
बिलावल राग दे अंदर धन धन श्री गुरु नानक देव महाराज जी दी पावन रसना दे राही थिति सरलेख हेठ घर दसवें दे नाल जो महाराज ने संबंधित शब्द वर्त्या है इस बाणी दी आरंभता हो रही है। जत शब्द तपले दे नाल संबंधित है गति दे नाल ते घर शब्द भी तपले दे नाल संबंधित है। श्री गुरु ग्रंथ साहिब जी दे विच 17 घरां दा जिक्र है ते इस तरह गुरु नानक देव जी ने आरंभ विच सानू ये हदायत दिती है कि इस बाणी दा जिहड़ा गायन है ਬਿਲਾਵਲ ਰਾਗ ਦੇ ਅੰਦਰ ਜੋ ਕਿ ਸਵੇਰ ਦਾ ਰਾਗ ਹੈ ਅਤੇ ਘਰ ਦਸਵੇਂ ਦੇ ਤਾਲ ਦੇ ਨਾਲ ਇਸ ਨੂੰ ਗਾਇਨ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਮੰਗਲਾ ਚਰਨ ਕਰਦੇ ਹੋਏ ਆਖਰੇ ਨੇ ਪ੍ਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ, ਸਦਾ ਰਹਿਣ ਵਾਲਾ ਹੈ ਅਤੇ ਗੁਰੂ ਦੀ ਕਿਰਪਾ ਦੁਆਰਾ ਜੀਵ ਨੂੰ ਪ੍ਰਾਪਤ ਹੁੰਦਾ ਹੈ।
ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ।
ਪਰਮਾਤਮਾ ਇੱਕ ਹੈ, ਉਸ ਵਰਗਾ ਦੂਜਾ ਹੋਰ ਕੋਈ ਨਹੀਂ ਅਤੇ ਉਹ ਅਮਰ ਹੈ, ਕਦੇ ਵੀ ਮਰਦਾ ਨਹੀਂ ਹੈ ਤੇ ਨਿਰਾਲਾ ਸਾਰਿਆਂ ਨਾਲੋਂ ਵੱਖਰਾ ਹੈ, ਉਸਦਾ ਕੋਈ ਖਾਸ ਘਰ ਨਹੀਂ ਹੈ, ਸਰਬ ਵਿਆਪਕ ਹੈ, ਉਸਨੂੰ ਜਿੱਥੇ ਮਰਜ਼ੀ ਬੈਠ ਕੇ ਅਰਾਧਿਆ ਜਾ ਸਕਦਾ ਹੈ ਤੇ ਜੂਨਾ ਤੋਂ ਮੁਕਤ ਹੈ ਤੇ ਨਾ ਉਸਦੀ ਕੋਈ ਜ਼ਾਤ ਪਾਤ ਹੈ। ਪਰਮਾਤਮਾ ਦਾ ਭਗਤ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹ ਵੀ ਇਸ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ, ਨਾ ਉਹ ਮਰਦਾ ਹੈ, ਨਾ ਆਵਾਗਮਨ ਦੇ ਚੱਕਰ ਵਿੱਚ ਪੈਂਦਾ ਹੈ ਤੇ ਨਾ ਉਸ ਨੂੰ ਕਿਸੇ ਜ਼ਾਤ ਦਾ ਅਹੰਕਾਰ ਹੁੰਦਾ ਹੈ।
ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ।
ਗੁਰੂ ਨਾਨਕ ਦੇਵ ਜੀ ਆਖਦੇ ਹਨ, ਉਸ ਦੇ ਕੋਲ ਪਹੁੰਚਣ ਲਈ ਗਿਆਨ ਇੰਦਰੇ ਸਹਾਈ ਨਹੀਂ ਹੋ ਸਕਦੇ, ਉਹ ਅਗੰਮ ਹੈ, ਉਸ ਕੋਲ ਇਨ੍ਹਾਂ ਦੀ ਸਹਾਇਤਾ ਦੇ ਨਾਲ ਪਹੁੰਚਿਆ ਨਹੀਂ ਜਾ ਸਕਦਾ, ਨਾ ਉਹਦੀ ਕੋਈ ਰੇਖ ਹੈ ਭਾਵ ਨਿਸ਼ਾਨ ਹੈ, ਨਾ ਉਸਦਾ ਕੋਈ ਰੂਪ ਹੈ। ਹਾਂ, ਜੇ ਗੁਰੂ ਜੀ ਕਿਰਪਾ ਕਰ ਦੇਣ ਤਾਂ ਉਸ ਪਰਮਾਤਮਾ ਨੂੰ ਹਰ ਇੱਕ ਹਿਰਦੇ ਦੇ ਅੰਦਰ ਹਰ ਇੱਕ ਜੀਵ ਦੇ ਵਿੱਚ ਵੇਖਿਆ ਵੀ ਜਾ ਸਕਦਾ ਹੈ।
ਜੋ ਦੇਖ ਦਿਖਾਵੇ ਤਿਸ ਕੋ ਬਲ ਜਾਏ, ਗੁਰ ਪ੍ਰਸਾਦ ਪਰਮ ਪਦ ਪਾਏ।
ਜੋ ਮਨੁੱਖ ਪਰਮਾਤਮਾ ਨੂੰ ਹਰ ਥਾਂ ਦੇਖ ਲੈਂਦਾ ਹੈ ਅਤੇ ਜਿਹੜੇ ਗੁਰੂ ਸਾਹਿਬ ਜੀ ਜੀਵ ਦੇ ਉੱਤੇ ਕਿਰਪਾ ਕਰਕੇ ਹਰ ਥਾਂ ਪਰਮਾਤਮਾ ਨੂੰ ਵਸਿਆ ਹੋਇਆ ਦਿਖਾ ਦਿੰਦੇ ਹਨ, ਮਹਾਰਾਜ ਕਹਿੰਦੇ ਨੇ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹੈ। ਦੇਖੋ ਦੋ ਗੱਲਾਂ ਨੇ, ਜਿਸ ਨੇ ਦਿਖਾਇਆ ਹੈ ਗੁਰੂ ਜੀ ਉਸ ਤੋਂ ਸਦਕੇ ਜਾਣਾ ਹੈ, ਜਿਸ ਤੇ ਕਿਰਪਾ ਕਰਕੇ ਮਹਾਰਾਜ ਨੇ ਉਸ ਨੂੰ ਸਾਰੇ ਪਾਸੇ ਦਿਖਾ ਦਿੱਤਾ ਉਹ ਵੀ ਬਲਹਾਰ ਜਾਣ ਦੇ ਯੋਗ ਹੈ, ਉਸ ਤੋਂ ਵੀ ਮਹਾਰਾਜ ਕਹਿੰਦੇ ਮੈਂ ਸਦਕੇ ਜਾਂਦਾ ਹਾਂ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਅਜਿਹੇ ਮਨੁੱਖ ਨੇ ਉੱਚੀ ਅਵਸਥਾ ਪਰਮਾਤਮਾ ਵਿੱਚ ਅਭੇਦ ਹੋਣ ਦੀ ਅਵਸਥਾ ਪ੍ਰਾਪਤ ਕਰਨ ਲਈ ਹੁੰਦੀ ਹੈ।
ਕਿਆ ਜਪ ਜਪ ਬਿਨ ਜਗਦੀਸਾ, ਗੁਰ ਕਾ ਸ਼ਬਦ ਮਹਿਲ ਘਰ ਦੀਸਾ।
ਸਤਿਗੁਰੂ ਜੀ ਹੁਣ ਆਖਦੇ ਹਨ, ਜਿਹੜਾ ਇਹੋ ਜਿਹਾ ਪਰਮਾਤਮਾ ਹੈ ਉਸ ਨੂੰ ਛੱਡ ਕੇ ਹੋਰ ਕਿਸ ਦਾ ਜਾਪ ਕਿਉਂ ਕਰੀਏ, ਕਿਉਂਕਿ ਉਹ ਸਮਰੱਥ ਹੈ, ਅਮਰ ਹੈ, ਅਜੂਨੀ ਹੈ, ਜਿਹਦੇ ਨਾਲ ਜੁੜ ਕੇ ਮਨੁੱਖ ਵੀ ਜੂਨਾ ਤੋਂ ਰਹਿਤ ਹੋ ਸਕਦਾ ਹੈ, ਮੌਤ ਦੇ ਸਹਿਮ ਤੋਂ ਮੁਕਤ ਹੋ ਸਕਦਾ ਹੈ। ਉਸ ਨੂੰ ਛੱਡ ਕੇ ਕਹਿੰਦੇ ਫਿਰ ਕਿਸੇ ਹੋਰ ਦਾ ਜਾਪ ਨਹੀਂ ਕਰਨਾ ਚਾਹੀਦਾ, ਉਹ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੀ ਬਰਕਤ ਰਾਹੀਂ ਮਿਹਰ ਦੇ ਰਾਹੀਂ ਉਹ ਹਿਰਦੇ ਵਿੱਚ ਹੀ ਦਿਸ ਪੈਂਦਾ ਹੈ, ਉਸ ਨੂੰ ਕਿਤੇ ਹੋਰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ।
ਰਹਾਉ ਦੂਜੇ ਪਾਏ ਲੱਗੇ ਪਛਤਾਣੇ, ਜਮਦਰ ਬਾਦੇ ਆਵਣ ਜਾਣੇ।
ਤੇ ਜਿਹੜੇ ਅਜਿਹੇ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਪਿਆਰ ਪਾ ਲੈਂਦੇ ਨੇ, ਦੂਜੇ ਨੰਬਰ ਤੇ ਆਮ ਕਰਕੇ ਮਾਇਆ ਆਉਂਦੀ ਹੈ, ਮਾਇਆ ਨਾਲ ਪਿਆਰ ਪਾ ਲੈਂਦੇ ਨੇ, ਕਹਿੰਦੇ ਮਹਾਰਾਜ ਉਹ ਤਾਂ ਭਾਈ ਗਲ ਜਾਂਦੇ ਹਨ, ਯਾਨੀ ਕਿ ਉਨ੍ਹਾਂ ਦਾ ਆਤਮਕ ਜੀਵਨ ਆਤਮਕ ਆਨੰਦ ਵਿਨਾਸ਼ ਹੋ ਜਾਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕਿਸੇ ਦਾ ਸਾਨੂੰ ਸਹਾਰਾ ਨਹੀਂ ਲੈਣਾ ਚਾਹੀਦਾ।
ਕਿਆ ਲੈ ਆਵਹਿ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਚੋਟਾਂ ਖਾਹੇ।
ਜੀਵ ਸੰਸਾਰ ਦੇ ਵਿੱਚ ਕੁਝ ਵੀ ਨਾਲ ਲੈ ਕੇ ਨਹੀਂ ਆਉਂਦਾ ਤੇ ਨਾ ਹੀ ਜਾਣ ਸਮੇਂ ਕੁਝ ਵੀ ਨਾਲ ਲੈ ਕੇ ਜਾ ਸਕਦਾ ਹੈ। ਇੱਥੋਂ ਤੱਕ ਇਹ ਜੋ ਆਤਮਾ ਸਰੀਰ ਲੈ ਕੇ ਆਉਂਦੀ ਹੈ, ਇਸ ਆਤਮਾ ਨੂੰ ਸਰੀਰ ਵੀ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਹੈ। ਗੁਰੂ ਸਾਹਿਬ ਜੀ ਆਖਦੇ ਨੇ ਇਸ ਕਰਕੇ, ਹੇ ਭਾਈ, ਜਿਹੜੇ ਮਨੁੱਖ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਦੂਜੇ ਨਾਲ ਪਿਆਰ ਪਾਉਂਦੇ ਹਨ, ਉਹ ਸਿਰ ਜਮ ਕਾਲ, ਉਨ੍ਹਾਂ ਦੇ ਸਿਰ ਦੇ ਉੱਤੇ ਜਮ ਦੀ ਡਰ, ਜਮ ਦਾ ਭੈ ਬਣਿਆ ਰਹਿੰਦਾ ਹੈ, ਅੰਤ ਨੂੰ ਇਸ ਤਰ੍ਹਾਂ ਹੀ ਚਲੇ ਜਾਂਦੇ ਨੇ ਖਾਲੀ ਹੱਥ ਤੇ ਪਛਤਾਉਂਦੇ ਨੇ ਜਾਣ ਸਮੇਂ ਵੀ ਇਹ ਇੰਨੀ ਲੰਮੀ ਉਮਰ ਨਿਰੰਕਾਰ ਨੇ ਸਾਨੂੰ ਬਖਸ਼ਿਸ਼ ਕੀਤੀ ਤੇ ਅਸੀਂ ਉਸ ਦਾ ਸਿਮਰਨ ਨਹੀਂ ਕੀਤਾ ਹੈ।
ਬਿਨ ਗੌਰ ਸ਼ਬਦ ਨਾ ਛੂਟ ਸਕੋ ਪਾਖੰਡ ਤੀਨੈ ਮੁਕਤ ਨਾ ਹੋਏ।
ਗੁਰੂ ਦੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਕੋਈ ਵੀ ਜਮ ਦੇ ਭੈ ਤੋਂ ਮੁਕਤ ਨਹੀਂ ਹੋ ਸਕਦਾ। ਤੇ ਜੇ ਕੋਈ ਪਖੰਡ ਕਰੇ, ਸੱਚੀ ਮਨੀ ਕੋਈ ਰੱਬ ਦੀ ਭਗਤੀ ਨਾਲ ਪਿਆਰ ਨਾ ਹੋਵੇ, ਸਿਰਫ ਦਿਖਾਵਾ ਕਰੇ, ਮਹਾਰਾਜ ਕਹਿੰਦੇ ਏਦਾਂ ਭਗਤੀ ਦਾ ਦਿਖਾਵਾ ਕਰਨ ਦੇ ਨਾਲ ਕਿਸੇ ਨੇ ਵੀ ਮਾਇਆ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕੀਤਾ ਹੈ।
ਆਪੇ ਸੱਚ ਕੀਆ ਕਰ ਜੋੜ ਅੰਡਜ ਜੋੜ ਅੰਡਜ ਛੋੜ ਜੋੜ ਵਿਛੋੜ।
ਇਸ ਪਰਮਾਤਮਾ ਨੇ ਆਪ ਹੀ ਇਹ ਜੋੜ ਬਣਾਇਆ ਹੈ, ਵਿਧੀ ਬਣਾਈ ਹੈ, ਇਸ ਸੰਸਾਰ ਨੂੰ ਸਾਜਿਆ ਹੈ ਤੇ ਸਾਜ ਕੇ ਕਈ ਵਾਰੀ ਤਾਂ ਉਸ ਨੂੰ ਤੋੜ ਵੀ ਦਿੱਤਾ, ਫੋੜ ਵੀ ਦਿੱਤਾ, ਯਾਨੀ ਕਿ ਨਾਸ਼ ਕਰ ਦਿੱਤਾ ਹੈ ਤੇ ਕਈ ਵਾਰੀ ਫੇਰ ਸਾਜ ਦਿੱਤਾ ਹੈ। ਇਹਦਾ ਉਹ ਪਰਮਾਤਮਾ ਜੀਵਾਂ ਨੂੰ ਸਾਜਦਾ ਹੈ, ਬ੍ਰਹਮੰਡ ਨੂੰ ਸਾਜਦਾ ਹੈ ਤੇ ਫਿਰ ਆਪ ਵਿਨਾਸ਼ ਕਰਦਾ ਹੈ। ਇਹ ਉਸ ਲਈ ਇੱਕ ਖੇਡ ਹੈ ਅਤੇ ਉਸ ਦੀ ਇੱਕ ਮੌਜ ਹੈ। ਸਾਨੂੰ ਉਸ ਵਿੱਚ ਸ਼ਾਮਲ ਹੋ ਕੇ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ।
ਧਰਤ ਆਕਾਸ਼ ਕੀਏ ਬੈਸਨ ਕੋ ਥਾਏ ਰਾਤ ਦਿਨੰਤ ਕੀਏ ਭਾਉ ਭਾਉ।
ਪਰਮਾਤਮਾ ਨੇ ਦੇਖੋ ਇਹ ਧਰਤੀ ਸਾਜੀ ਹੈ ਸਾਨੂੰ ਵਿਸ਼ਰਾਮ ਕਰਨ ਦੇ ਲਈ, ਜਿਸ ਧਰਤੀ ਦੇ ਸਾਰੀ ਜ਼ਿੰਦਗੀ ਸਾਡੀ ਗੁਜ਼ਰਦੀ ਹੈ। ਫਿਰ ਰਾਤ ਪੈਦਾ ਦਿਨ ਪੈਦਾ ਕੀਤੇ ਹਨ, ਇਹ ਵੀ ਸਾਡੇ ਉਸਨੇ ਭਲੇ ਲਈ। ਦਿਨ ਵਿਖੇ ਮਨੁੱਖ ਕੰਮ ਕਾਰ ਕਰਦਾ ਹੈ, ਰਾਤ ਨੂੰ ਆਰਾਮ ਕਰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਆਖਦੇ ਹਨ ਪਰਮਾਤਮਾ ਨੇ ਮਨੁੱਖਤਾ ਦੇ ਭਲੇ ਲਈ ਇਹ ਸਭ ਕੁਝ ਬਣਾਇਆ ਹੋਇਆ ਹੈ।
ਜਿਨ ਕੀਏ ਕਰ ਵੇਖਣ ਹਾਰਾ ਅਵਰ ਨਾ ਦੂਜਾ ਸਿਰਜਣ ਹਾਰਾ।
ਜਿਸ ਪਰਮਾਤਮਾ ਨੇ ਇਹ ਸਭ ਕੁਝ ਕੀਤਾ ਹੈ, ਉਹ ਹਰ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਦੇ ਸਾਰੇ ਜੀਵਾਂ ਨੂੰ ਵੇਖਦਾ ਹੈ। ਇੱਥੇ ਵੇਖਣ ਦਾ ਭਾਵ ਹੈ ਉਨ੍ਹਾਂ ਦੇ ਕਰਮਾਂ ਦੀ ਜਾਂਚ ਪੜਤਾਲ ਕਰਦਾ ਹੈ। ਕੋਈ ਵੀ ਜੀਵ ਉਸ ਤੋਂ ਕੁਝ ਵੀ ਲੁਕੋ ਕੇ ਨਹੀਂ ਕਰ ਸਕਦਾ। ਇਸ ਕਰਕੇ ਉਹ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਵੀ ਬਣਾਉਣ ਵਾਲਾ ਨਹੀਂ ਹੈ।
ਦਿੱਤੀਆ ਬ੍ਰਹਮਾ ਬਿਸਨ ਮਹੇਸਾ ਦੇਹੇ ਦੇਹ ਉਪਾਏ ਹੇਸਾ।
ਗੁਰੂ ਸਾਹਿਬ ਜੀ ਕਥਨ ਕਰ ਰਹੇ ਨੇ ਤੀਜੀ ਥਿੱਤ ਦੇ ਰਾਹੀਂ ਕਿ ਪ੍ਰਮਾਤਮਾ ਨੇ ਬ੍ਰਹਮਾ ਵਿਸ਼ਨ ਮਹੇਸ਼ ਦੇਵੀ ਦੇਵਤੇ ਅਨੇਕਾਂ ਇਸ ਸੰਸਾਰ ਦੇ ਅੰਦਰ ਇਹ ਸ਼ਕਤੀਆਂ ਪੈਦਾ ਕੀਤੀਆਂ ਹੋਈਆਂ ਹਨ।
ਜੋਤੇ ਜਾਤੇ ਗਣਤ ਨਾ ਆਵੇ ਜਿਨ ਸਾਜੇ ਸੋ ਕੀਮਤ ਪਾਵੇ।
ਇਹ ਜੋ ਸ਼ਕਤੀਆਂ ਹਨ ਇਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਵੀ ਕਿੰਨੀਆਂ ਕੁ ਪਰਮਾਤਮਾ ਨੇ ਇਹ ਸ਼ਕਤੀਆਂ ਸੰਸਾਰ ਅੰਦਰ ਪੈਦਾ ਕੀਤੀਆਂ ਹਨ। ਕਹਿੰਦੇ ਇੱਕ ਗੱਲ ਯਕੀਨਨ ਤੌਰ ਤੇ ਸਾਨੂੰ ਸਮਝ ਲੈਣੀ ਚਾਹੀਦੀ ਹੈ, ਜਿਨ ਸਾਜੀ, ਜਿਸ ਪਰਮਾਤਮਾ ਨੇ ਇਹ ਸ਼ਕਤੀਆਂ ਸਾਜੀਆਂ ਹਨ, ਬਣਾਈਆਂ ਹਨ, ਉਹੀ ਇਨ੍ਹਾਂ ਬਾਰੇ ਸਭ ਕੁਝ ਜਾਣ ਸਕਦਾ ਹੈ।
ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ।
ਪਰਮਾਤਮਾ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ। ਜਿੱਦਾਂ ਕਹਿ ਲਈਏ ਵੀ ਕਿਹੜਾ ਜੀਵ ਪਰਮਾਤਮਾ ਦੇ ਨੇੜੇ ਹੈ ਤੇ ਕਿਹੜਾ ਜੀਵ ਪਰਮਾਤਮਾ ਤੋਂ ਦੂਰ ਹੈ, ਉਹ ਵੀ ਪਰਮਾਤਮਾ ਆਪ ਹੀ ਜਾਣਦਾ ਹੈ। ਕਹਿਣ ਦਾ ਭਾਵ ਗੁਰੂ ਜੀ ਦਾ, ਪਰਮਾਤਮਾ ਤਾਂ ਸਾਰਿਆਂ ਦੇ ਅੰਗ ਸੰਗ ਹੈ, ਪਰ ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ, ਪਰਮਾਤਮਾ ਨੂੰ ਆਪਣੇ ਆਪ ਨੂੰ ਦੂਰ ਸਮਝ ਲੈਂਦੇ ਨੇ, ਤੇ ਜਿਹੜੇ ਮਾਇਆ ਦੇ ਮੋਹ ਤੋਂ ਬਚ ਜਾਂਦੇ ਨੇ ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਸਮਝਦੇ ਹਨ।
ਚੌਥੋ ਪਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਭੇਦਾ।
ਚੌਥੀ ਥਿੱਤ ਦੇ ਰਾਹੀਂ ਸਾਹਿਬ ਜੀ ਆਖਦੇ ਹਨ, ਪਰਮਾਤਮਾ ਨੇ ਕਹਿੰਦੇ ਚਾਰ ਵੇਦ ਪੈਦਾ ਕੀਤੇ ਹਨ, ਅਨੇਕਾਂ ਪ੍ਰਕਾਰ ਦੀਆਂ ਬਾਣੀਆਂ, ਬਾਣੀਆਂ ਦਾ ਭਾਵ ਹੈ ਬੋਲੀਆਂ, ਭਾਸ਼ਾਵਾਂ ਅਨੇਕਾਂ ਪਰਮਾਤਮਾ ਨੇ ਪੈਦਾ ਕੀਤੀਆਂ, ਅਨੇਕਾਂ ਰੂਪ ਰੰਗ ਦੇ ਜੀਵ ਵੀ ਪੈਦਾ ਕੀਤੇ ਹਨ, ਉਨ੍ਹਾਂ ਦੀ ਅਲੱਗ ਅਲੱਗ ਬੋਲੀਆਂ ਵੀ ਹਨ, ਤੇ ਸਾਰਿਆਂ ਦੀ ਬੋਲੀਆਂ ਨੂੰ ਪਰਮਾਤਮਾ ਆਪ ਸਮਝ ਵੀ ਲੈਂਦਾ ਹੈ। ਭਾਵੇਂ ਆਪਾਂ ਇੱਕ ਦੂਜੇ ਦੀ ਬੋਲੀ ਨੂੰ ਹੀ ਨਹੀਂ ਸਮਝ ਸਕਦੇ, ਪਰ ਪਰਮਾਤਮਾ ਨੇ ਕਿਉਂਕਿ ਪੈਦਾ ਕੀਤੀਆਂ ਨੇ, ਇਸ ਲਈ ਪਰਮਾਤਮਾ ਆਪ ਹੀ ਸਭ ਦੀ ਗੱਲਬਾਤ ਦੁੱਖ ਸੁੱਖ ਸਮਝਦਾ ਹੈ।
ਅਸਤ ਦਸਾ ਖਟ ਤੀਨੋ ਪਾਏ, ਸੋ ਬੁਝੈ ਜਿਸ ਆਪ ਬੁਝਾਏ।
ਅਸ਼ਟ ਦਸਾ ਦਾ ਅਰਥ ਹੈ, ਅਸ਼ਟ ਦਾ ਅਰਥ ਅੱਠ, ਦਸਾ ਦਾ ਅਰਥ ਦਸ, ਦੋਨਾਂ ਨੂੰ ਮਿਲਾ ਲਈਏ ਤਾਂ ਬਣ ਜਾਂਦੇ ਨੇ 18। ਕਹਿੰਦੇ ਪਰਮਾਤਮਾ ਨੇ ਜਿਹੜੇ 18 ਪੁਰਾਣ ਨੇ ਉਹ ਵੀ ਪੈਦਾ ਕੀਤੇ ਨੇ, ਅਤੇ ਫਿਰ ਤਿੰਨ ਮਾਇਆ ਦੇ ਜਿਹੜੇ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ, ਉਹ ਵੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹੋਏ ਹਨ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਭਾਈ ਸੋ ਬੁੱਝੈ ਜਿਸ ਆਪ ਬੁਝਾਏ, ਪਰ ਇਨ੍ਹਾਂ ਦੇ ਵਿੱਚ ਜਿਹੜੀ ਸਿੱਖਿਆ ਹੈ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰਕੇ ਸਮਝਾ ਦੇਵੇ।
ਤੀਨ ਸਮਾਵੈ ਚੌਥਾ ਵਾਸਾ, ਪ੍ਰਣਵਤ ਨਾਨਕ ਹਮਤਾ ਕੇ ਦਾਸਾ।
ਪਰ ਜਿਹੜਾ ਮਨੁੱਖ ਗੁਰੂ ਜੀ ਦੀ ਮਿਹਰ ਸਦਕਾ ਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ ਨੂੰ, ਜੋ ਰਜ ਗੁਣ, ਤਮ ਗੁਣ, ਸਤ ਗੁਣ ਨੂੰ ਚੌਥੀ ਪਦਵਾ ਦੀ ਪਦਵੀ ਦੇ ਵਿੱਚ ਪਹੁੰਚ ਜਾਏ, ਜੋ ਮਹਾਰਾਜ ਨੇ ਬਾਣੀ ਵਿੱਚ ਬਚਨ ਕੀਤਾ, ਰਜ ਗੁਣ, ਤਮ ਗੁਣ, ਸਤ ਗੁਣ ਕਹੀਆ ਇਹ ਤੇਰੀ ਸਭ ਮਾਇਆ, ਇਹ ਤਿੰਨੇ ਗੁਣ ਮਾਇਆ ਰੂਪ ਹਨ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ, ਉਹ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਪੰਚਮੀ ਪੰਚ ਭੂਤ ਦੇ ਤਾਲਾ, ਆਪ ਗੋਚਰ ਪੁਰਖ ਨਿਰਾਲਾ।
ਜਿਹੜਾ ਇਹਨੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਕਿੰਨਾ ਵਡਭਾਗਾ ਹੈ। ਮਹਾਰਾਜ ਕਹਿੰਦੇ ਨੇ ਮੈਂ ਉਸਦਾ ਦਾਸ ਬਣਨ ਲਈ ਤਿਆਰ ਹਾਂ, ਉਹ ਇਨ੍ਹਾਂ ਉੱਚੀ ਆਤਮਕ ਅਵਸਥਾ ਨਾਲ ਭਰਪੂਰ ਹੈ। ਤੇ ਪੰਜਵੇਂ ਸਿੱਤ ਰਾਹੀਂ ਆਖਦੇ ਹਨ, ਪਰਮਾਤਮਾ ਨੇ ਕਹਿੰਦੇ ਇਹ ਪੰਜ ਜੋ ਤੱਤ ਪੈਦਾ ਕੀਤੇ ਹੋਏ ਹਨ, ਪਰ ਮਨੁੱਖ ਇਨ੍ਹਾਂ ਦੀ ਜਿਹੜੀ ਮਰਿਆਦਾ ਹੈ ਇਨ੍ਹਾਂ ਤੋਂ ਬਾਹਰ ਹੋ ਕੇ ਭੂਤਨਿਆਂ ਵਾਂਗ ਜੀਵਨ ਗੁਜ਼ਾਰਦਾ ਹੈ, ਇਨ੍ਹਾਂ ਦੀ ਮਰਿਆਦਾ ਤੋਂ ਬਾਹਰ ਰਹਿੰਦਾ ਹੈ। ਆਪ ਅਗੋਚਰ ਪੁਰਖ ਨਿਰਾਲਾ, ਪਰ ਪਰਮਾਤਮਾ ਜੋ ਹੈ ਇਨ੍ਹਾਂ ਪੰਜਾਂ ਤੱਤਾਂ ਦੇ ਰਾਹੀਂ ਜਿਹੜਾ ਹੈ ਜਾਣਿਆ ਨਹੀਂ ਜਾ ਸਕਦਾ, ਅਤੇ ਮਾਇਆ ਦੇ ਤਿੰਨਾਂ ਗੁਣਾਂ ਰਾਹੀਂ ਨਹੀਂ ਜਾਣਿਆ ਜਾ ਸਕਦਾ, ਉਹ ਇੰਦਰੀਆਂ ਦੀ ਪਹੁੰਚ ਤੋਂ ਕਿਉਂਕਿ ਪਰੇ ਹੈ। ਜੋ ਜਾਣਨ ਦੀ ਕਿਰਿਆ ਹੈ ਆਮ ਕਰਕੇ ਉਹ ਹੈ ਸ਼ਬਦ, ਸਪਰਸ਼, ਰੂਪ, ਰਸ, ਗੰਧ, ਪਰ ਪਰਮਾਤਮਾ ਇਨ੍ਹਾਂ ਤੋਂ ਉੱਪਰ ਹੈ। ਇਸ ਕਰਕੇ ਪਾਤਸ਼ਾਹ ਜੀ ਆਖਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇਨ੍ਹਾਂ ਤੋਂ ਵੀ ਨਿਰਾਲਾ ਹੈ। ਜੇ ਮਿਲਦਾ ਹੈ ਤਾਂ ਕੇਵਲ ਤੇ ਕੇਵਲ ਗੁਰੂ ਜੀ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਮਿਲਦਾ ਹੈ।
ਇੱਕ ਪ੍ਰਮ ਭੁੱਖੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ।
ਇੱਕ ਦਾ ਇੱਥੇ ਅਰਥ ਹੈ ਕਈ ਮਨੁੱਖ, ਕਿਉਂਕਿ ਇੱਥੇ ਦੇ ਇੱਕ ਦੀ ਤਿੰਨ ਵਿਸ਼ਾਰੀ ਹੈ, ਇਹਦਾ ਅਰਥ ਹੈ ਕਈ ਕਈ ਮਨੁੱਖ ਜਿਹੜੇ ਭਰਮ ਦੇ ਵਿੱਚ ਭੁੱਲੇ ਰਹਿੰਦੇ ਨੇ ਵੀ ਸ਼ਾਇਦ ਮਾਇਆ ਦੇ ਵਿੱਚੋਂ ਸੁੱਖ ਮਿਲੇਗਾ, ਇਸ ਕਰਕੇ ਉਹ ਤ੍ਰਿਪਤ ਨਹੀਂ ਕਦੇ ਹੁੰਦੇ, ਭੁੱਖੇ ਹੀ ਰਹਿੰਦੇ ਨੇ, ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ਾਂਤੀ ਨਹੀਂ ਆਉਂਦੀ। ਤੇ ਜਿਵੇਂ ਪਿਆਸਾ ਪਾਣੀ ਨੂੰ ਲੱਭਦਾ ਹੈ ਉਹ ਮਾਇਆ ਨੂੰ ਲੱਭੀ ਜਾਂਦੇ ਨੇ, ਜਿੱਧਰ ਵੀ ਜਾਂਦੇ ਨੇ ਮਾਇਆ ਦੀਆਂ ਗੱਲਾਂ ਕਰਦੇ ਨੇ। ਗੁਰੂ ਸਾਹਿਬ ਜੀ ਆਖਦੇ ਹਨ ਪਰ ਕਈਆਂ ਤੇ ਉਹਨੇ ਕਿਰਪਾ ਕੀਤੀ। ਇੱਕ ਰਸ ਕਹਿੰਦੇ ਇੱਕ ਪਰਮਾਤਮਾ ਦੇ ਨਾਮ ਰਸ ਵਿੱਚ ਸਦਾ ਤ੍ਰਿਪਤ ਰਹਿੰਦੇ ਹਨ, ਤੇ ਉਹ ਮਨੁੱਖ ਜਿਹੜੇ ਸਮਝ ਲਓ ਰੱਜ ਗਏ, ਉਹਨਾਂ ਅੰਦਰ ਸੰਤੋਖ ਆ ਗਿਆ ਹੈ।
ਇੱਕ ਰੰਗ ਰਾਤੇ ਇੱਕ ਮਰ ਧੀਰ, ਇੱਕ ਦਰ ਘਰ ਸੱਚ ਦੇਖਾ ਦੂਰ।
ਇਸ ਤਰ੍ਹਾਂ ਕਹਿੰਦੇ ਇੱਕ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਹਨ, ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹਨ। ਇੱਕ ਮਰ ਧੂਰ ਇੱਕ ਆਤਮਕ ਆਨੰਦ ਵੱਲੋਂ ਮਰੇ ਰਹਿੰਦੇ ਹਨ ਤੇ ਮਿੱਟੀ ਦੇ ਨਾਲ ਮਿੱਟੀ ਹੋ ਜਾਂਦੇ ਹਨ, ਯਾਨੀ ਕਿ ਜੀਵਨ ਵਿਨਾਸ਼ ਕਰ ਲੈਂਦੇ ਹਨ। ਤੇ ਇੱਕ ਦਰ ਘਰ ਸੱਚ ਦੇਖ ਹਦੂਰ, ਇੱਕ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਨੇ, ਪਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਯਾਨੀ ਕਿ ਉਸ ਆਤਮਕ ਅਵਸਥਾ ਦਾ ਆਨੰਦ ਮਾਣਦੇ ਹਨ ਤੇ ਪਰਮਾਤਮਾ ਨੂੰ ਸਦਾ ਹੀ ਆਪਣੇ ਨੇੜੇ ਸਮਝਦੇ ਹਨ।
ਝੂਠੇ ਕੋ ਨਾਹੀ ਪਤ ਨਾਓ, ਕਬਹੂ ਨਾ ਸੁੱਚਾ ਕਾਲਾ ਕਾਓ।
ਜਿਹੜਾ ਮਨੁੱਖ ਮਾਇਆ ਦੇ ਲਈ ਪੈਰ ਪੈਰ ਤੇ ਝੂਠ ਬੋਲੀ ਜਾਂਦਾ ਹੈ, ਜਿਸ ਦੇ ਅੰਦਰ ਸੱਚ ਦਾ ਵਰਤਾਰਾ ਬਿਲਕੁਲ ਨਹੀਂ ਹੈ, ਗੁਰੂ ਸਾਹਿਬ ਜੀ ਆਖਦੇ ਹਨ ਹੇ ਭਾਈ ਉਹ ਮਨੁੱਖ ਇਸ ਤਰ੍ਹਾਂ ਹਨ ਵੀ ਜਿਵੇਂ ਇੱਕ ਕਾਲੇ ਕਾਂ ਵਾਂਗ ਮਨੁੱਖ ਵਿਕਾਰਾਂ ਦੇ ਵਿੱਚ ਮਨ ਕਾਲਾ ਕਰੀ ਫਿਰਦਾ ਹੈ ਤੇ ਉਹ ਫਿਰ ਕਦੇ ਵੀ ਪਵਿੱਤਰ ਨਹੀਂ ਹੁੰਦਾ, ਸਾਫ਼ ਨਹੀਂ ਹੋ ਸਕਦਾ, ਕਿਉਂਕਿ ਉਹਨੇ ਗੁਰੂ ਦੇ ਕੋਲ ਕਦੇ ਆਉਣਾ ਹੀ ਨਹੀਂ ਜਿੱਥੇ ਮਨ ਨੇ ਸਾਫ਼ ਹੋਣਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਨੇ ਪਰਮਾਤਮਾ ਦੇ ਦਰਬਾਰ ਵਿੱਚ ਵੀ, ਦਰਗਾਹ ਵਿੱਚ ਤੇ ਇਸ ਲੋਕ ਵਿੱਚ ਵੀ ਉਸ ਨੂੰ ਕਦੇ ਵੀ ਕੋਈ ਮਾਣ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
ਪਿੰਜਰ ਤੰਖੇ ਬੰਦਿਆ ਕੋ ਛੇਰੀ ਭਰਮੈ ਮੁਕਤ ਨਾ ਹੋਏ।
ਛੇਰੀ ਸ਼ਬਦ ਦਾ ਅਰਥ ਹੈ ਵਿਰਲਾ। ਜਦੋਂ ਆਪਾਂ ਪਿੰਜਰਾ ਵੇਖਦੇ ਹਾਂ ਪਿੰਜਰੇ ਵਿੱਚ ਥੋੜੀ ਥੋੜੀ ਵਿਰਲਾ ਹੁੰਦੀਆਂ ਨੇ, ਕਹਿੰਦੇ ਇਹ ਜੀਵ ਮਾਇਆ ਦੇ ਪਿੰਜਰੇ ਦੇ ਵਿੱਚ ਬੰਨਿਆ ਰਹਿੰਦਾ ਹੈ, ਫਸ ਗਿਆ, ਥੋੜੀ ਥੋੜੀ ਵਿਰਲਾ ਹਨ, ਉਹਨਾਂ ਵਿੱਚੋਂ ਬਾਹਰ ਬਾਹਰ ਝਾਕੀ ਜਾਂਦਾ ਹੈ, ਪਰ ਉਹਦਾ ਬਾਹਰ ਝਾਕ ਕੇ ਜਦੋਂ ਬਾਹਰ ਨਿਕਲਦਾ ਦਿਲ ਕਰਦਾ ਮੈਂ ਨਿਕਲਾਂ ਚੰਗੀ ਤਰ੍ਹਾਂ ਸਭ ਕੁਝ ਵੇਖਾਂ, ਪਰ ਉਹ ਵਿਚਾਰਾ ਪਿੰਜਰੇ ਵਿੱਚ ਹੋਣ ਕਰਕੇ ਬਾਹਰ ਨਹੀਂ ਨਿਕਲ ਸਕਦਾ ਤੇ ਵਿਰਲਾ ਦੇ ਵਿੱਚੋਂ ਹੀ ਸਭ ਕੁਝ ਦੇਖੀ ਜਾਂਦਾ ਹੈ ਤੇ ਦੇਖ ਦੇਖ ਕੇ ਦੁਖੀ ਹੁੰਦਾ ਹੈ ਵੀ ਜਿਹੜੇ ਗੁਰਮੁਖ ਪਿਆਰਿਆਂ ਨੇ ਮਾਇਆ ਦੇ ਜਾਲ ਵਿੱਚੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਉਹ ਕਿੰਨੇ ਆਤਮਕ ਆਨੰਦ ਵਿੱਚ ਨੇ ਤੇ ਮੈਂ ਹੁਣ ਮਾਇਆ ਦੇ ਜਾਲ ਵਿੱਚ ਫਸ ਗਿਆ ਤੇ ਹੁਣ ਨਿਕਲ ਨਹੀਂ ਸਕਦਾ।
ਓ ਛੂਟੈ ਜਾਂ ਖਸਮ ਛਡਾਏ, ਗੁਰਮਤ ਮੇਲੇ ਭਗਤ ਦ੍ਰਿੜਾਏ।
ਹੁਣ ਤਾਂ ਹੀ ਛੁੱਟ ਸਕਦਾ ਹੈ ਜੇ ਮਾਇਆ ਦੇ ਜਾਲ ਵਿੱਚੋਂ ਪਿੰਜਰੇ ਵਿੱਚੋਂ ਜੇ ਮਾਲਕ ਮਾਇਆ ਨੂੰ ਸਾਜਣ ਵਾਲਾ ਆਪ ਹੀ ਮੁਕਤ ਕਰ ਦੇਵੇ। ਹੁਣ ਜੇ ਤੋਤਾ ਪਿੰਜਰੇ ਵਿੱਚ ਹੈ, ਜੇ ਮਾਲਕ ਆਪ ਹੀ ਪਿੰਜਰੇ ਦਾ ਢੱਕਣ ਖੋਲੇਗਾ ਤਾਂ ਨਿਕਲੇਗਾ ਤੋਤਾ, ਨਹੀਂ ਨਹੀਂ ਨਿਕਲ ਸਕਦਾ, ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਪਰਮਾਤਮਾ ਆਪ ਹੀ ਕਿਰਪਾ ਕਰੇ ਤਾਂ ਮਾਇਆ ਦੇ ਪਿੰਜਰੇ ਵਿੱਚੋਂ ਜੀਵ ਮੁਕਤ ਹੋ ਸਕਦਾ ਹੈ ਤੇ ਫਿਰ ਗੁਰੂ ਦੀ ਮੱਤ ਦੇ ਰਾਹੀਂ ਉਹ ਭਗਤੀ ਦ੍ਰਿੜ ਕਰਦਾ ਹੈ, ਕਿਉਂਕਿ ਭਗਤੀ ਦੇ ਰਾਹੀਂ ਹੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਹੁੰਦੀ ਹੈ।
ਖਸਤੇ ਖੱਟ ਦਰਸ਼ਨ ਪ੍ਰਭ ਸਾਜੇ, ਅਨਾਦ ਸ਼ਬਦ ਨਿਰਾਲਾ ਵਾਜੇ।
ਛੇਵੇਂ ਥਿਤ ਦੇ ਰਾਹੀਂ ਮਹਾਰਾਜ ਜੀ ਆਖਦੇ ਹਨ, ਕਹਿੰਦੇ ਪਰਮਾਤਮਾ ਨੇ ਛੇ ਦਰਸ਼ਨ ਯਾਨੀ ਕਿ ਛੇ ਸ਼ਾਸਤਰ ਪੈਦਾ ਕੀਤੇ ਹੋਏ ਹਨ, ਪਰ ਜਿਹੜਾ ਮਨੁੱਖ ਇਹਨਾਂ ਦੀ ਅਸਲੀਅਤ ਨੂੰ ਸਮਝਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ, ਉਹੀ ਇਸ ਇਹਨਾਂ ਗ੍ਰੰਥਾਂ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਸਕਦਾ ਹੈ। ਕਿਉਂਕਿ ਦੇਖੋ ਬਾਣੀ ਵਿੱਚ ਬਚਨ ਆਇਆ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਹੋਛੀਆਂ। ਇਸ ਕਰਕੇ ਸਾਰੇ ਗ੍ਰੰਥਾਂ ਦਾ ਜਿਹੜਾ ਉਪਦੇਸ਼ ਨਾਮ ਨਾਲ ਵੀ ਜੋੜਨਾ ਹੈ, ਪਰ ਜਿਹੜਾ ਪੜ੍ਹੀ ਜਾਂਦਾ ਨਾਮ ਨਾਲ ਜੁੜਦਾ ਨੇ ਉਹਦੇ ਫਿਰ ਪੜ੍ਹਨ ਵੀ ਕਿਸੇ ਲਾਹੇਵੰਦ ਨਹੀਂ ਹੁੰਦੇ।
ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ, ਸ਼ਬਦ ਦੇ ਭੇਦੇ ਤਉ ਪਤ ਪਾਵੈ।
ਜੇ ਪ੍ਰਭੂ ਜੀ ਕਿਰਪਾ ਕਰਨ, ਗੁਰੂ ਜੀ ਦੇ ਰਾਹੀਂ ਆਪਣੇ ਕੋਲ ਬਣਾ ਬੁਲਾ ਲੈਣ, ਆਪਣੇ ਘਰ ਵਿੱਚ ਮਹਿਲ ਵਿੱਚ ਬੁਲਾ ਲੈਣ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਦੇ ਰਾਹੀਂ ਮਨੁੱਖ ਦਾ ਜਿਹੜਾ ਮਨ ਹੈ ਪਰਮਾਤਮਾ ਦੇ ਨਾਮ ਦੇ ਨਾਲ ਵਿੰਨਿਆ ਜਾਂਦਾ ਹੈ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਤਮਕ ਜੀਵਨ ਜਿਹੜਾ ਹੈ ਬਣਨਾ ਆਰੰਭ ਹੋਣਾ ਸ਼ੁਰੂ ਹੋ ਜਾਂਦਾ ਹੈ।
ਕਰ ਕਰ ਵੇਸ ਖਪੇ ਜਲ ਜਾਵੇ, ਸੱਚ 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 ਸਮਾਵੇ।
ਇੱਥੇ ਵੇਸ ਦਾ ਅਰਥ ਹੈ ਭੇਖ, ਜਿਹੜੇ ਛੇ ਭੇਖ ਹਨ ਕਹਿੰਦੇ ਮਨੁੱਖ ਨਾਮ ਨੂੰ ਛੱਡ ਕੇ ਜਿਹੜਾ ਮਰਜ਼ੀ ਭੇਖ ਧਾਰਨ ਕਰ ਲਵੇ ਉਹਨੂੰ ਭੇਖਾਂ ਦੇ ਵਿੱਚੋਂ ਕੁਝ ਨਹੀਂ ਮਿਲਣਾ, ਉਹਦੀ ਮੁਕਤੀ ਨਹੀਂ ਹੋਣੀ। ਇਸ ਕਰਕੇ ਜੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਏ, ਚਾਹੇ ਭੇਖ ਕੋਈ ਵੀ ਧਾਰਨ ਕੀਤਾ ਜਾਏ ਪਰ ਸੱਚੇ ਵਾਹਿਗੁਰੂ ਨੂੰ ਸਿਮਰਿਆ ਜਾਏ, ਤਾਂ ਫਿਰ ਉਹ ਸੱਚੇ ਪ੍ਰਮਾਤਮਾ ਜੋ ਸਦਾ ਅਮਰ ਹੈ ਉਸ ਵਿੱਚ ਲੀਨ ਹੋ ਸਕਦਾ ਹੈ।
ਸਪਤਮੀ ਸਤ ਸੰਤੋਖ ਸਰੀਰ ਸਾਤ ਸੁਮੰਦ ਭਰੇ ਨਿਰਮਲ ਨੀਰ।
ਸਪਤਮੀ ਤਿਥ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਆਖਦੇ ਹਨ, ਭਾਈ ਇਹ ਜਿਹੜਾ ਮਨੁੱਖ ਹੈ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਜੇ ਰੋਜ਼ ਜਾਏ ਤਾਂ ਇਹਦਾ ਜਿਹੜਾ ਸਰੀਰ ਹੈ ਯਾਨੀ ਕਿ ਤਨ ਮਨ ਸਭ ਗਿਆਨ ਇੰਦਰੇ ਨਾਮ ਰਸ ਦੇ ਨਾਲ ਭਰ ਜਾਂਦੇ ਹਨ। ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚ ਪਾਣੀ ਹੀ ਪਾਣੀ ਹੁੰਦਾ ਹੈ, ਤਿਵੇਂ ਫਿਰ ਉਹਦਾ ਤਨ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਜੋ ਨਿਰਮਲ ਹੈ ਪਵਿੱਤਰ ਹੈ ਉਹਦੇ ਨਾਲ ਭਰ ਜਾਂਦਾ ਹੈ।
ਮੱਜਣ ਸੇਲ ਸੱਚ ਰਿਦਾ ਵਿਚਾਰ ਗੁਰ ਕਾ ਸ਼ਬਦ ਪਾਵੇ ਸਭ ਪਾਰ।
ਇਹ ਨਾਮ ਜਲ ਨਿਰਮਲ ਜਲ ਹੈ, ਪਵਿੱਤਰ ਜਲ ਹੈ, ਇਹਦੇ ਨਾਲ ਜੇ ਇਸ਼ਨਾਨ ਕੀਤਾ ਜਾਏ ਯਾਨੀ ਕਿ ਨਾਮ ਜਪਿਆ ਜਾਏ ਤਾਂ ਤਨ ਮਨ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਇਸ ਕਰਕੇ ਹੇ ਭਾਈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਤਾਂ ਫਿਰ ਉਹ ਗੁਰੂ ਦੇ ਸ਼ਬਦ ਰਾਹੀਂ ਇਸ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ।
ਮਨ ਸਾਚਾ ਮੁਖ ਸਾਚੇ ਪਾਏ ਸੱਚ ਨੀ ਸਾਣੈ ਠਾਕ ਨਾ ਪਾਏ।
ਅਜਿਹੇ ਮਨੁੱਖ ਦੇ ਮਨ ਵਿੱਚ ਵੀ ਪ੍ਰਮਾਤਮਾ ਦਾ ਸੱਚਾ ਨਾਮ ਹੁੰਦਾ ਹੈ, ਮੁਖ ਵਿੱਚ ਵੀ ਉਹ ਵਾਹਿਗੁਰੂ ਵਾਹਿਗੁਰੂ ਸੱਚੇ ਨਾਮ ਨੂੰ ਜਪਦਾ ਰਹਿੰਦਾ ਹੈ। ਇਸ ਤਰ੍ਹਾਂ ਜਪਣ ਦੇ ਨਾਲ ਸਾਹਿਬ ਜੀ ਆਖਦੇ ਹਨ ਉਹਨੂੰ ਇੱਕ ਕਿਸਮ ਦੀ ਰਾਹਦਾਰੀ ਮਿਲ ਜਾਂਦੀ ਹੈ, ਵੀ ਉਸਨੂੰ ਉਹ ਨਾਮ ਦੀ ਚਿੱਠੀ ਮਿਲ ਜਾਂਦੀ ਹੈ, ਨਾਮ ਦੀ ਬਰਕਤ ਰਾਹੀਂ ਜਮ ਇਤਿਆਦਕ ਉਸ ਨੂੰ ਰਸਤੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ।
ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧਾ ਸੱਚ ਨੇ ਕੇਵਲ ਕਰਮ ਅਰਾਧਾ।
ਅੱਠਵੀਂ ਤਿਥ ਦੇ ਰਾਹੀਂ ਆਖਦੇ ਹਨ ਕਹਿੰਦੇ ਪ੍ਰਮਾਤਮਾ ਦੇ ਨਾਮ ਜਪਣ ਨਾਲ ਸਿੱਧੀ ਵੀ ਪ੍ਰਾਪਤ ਹੋ ਜਾਂਦੀ ਹੈ, ਬੁੱਧੀ ਅੰਦਰ ਵੀ ਪ੍ਰਕਾਸ਼ ਹੋ ਜਾਂਦਾ ਹੈ ਯਾਨੀ ਕਿ ਬੁੱਧੀ ਵੀ ਜਿਹੜੀ ਸਹੀ ਤਰੀਕੇ ਨਾਲ ਕੰਮ ਕਰਨ ਲੱਗ ਜਾਂਦੀ ਹੈ। ਉਹ ਕੇਵਲ ਤੇ ਕੇਵਲ ਫਿਰ ਇੱਕ ਪ੍ਰਮਾਤਮਾ ਨੂੰ ਅਰਾਧਦਾ ਹੈ, ਮਾਨੋ ਉਸ ਦੀ ਬੁੱਧੀ ਕੰਮ ਕਰਨ ਲੱਗ ਪਈ। ਜਿਹੜਾ ਕੇਵਲ ਇੱਕ ਰੱਬ ਨੂੰ ਅਰਾਧਦਾ ਹੈ ਕਿਸੇ ਹੋਰ ਨੂੰ ਨਹੀਂ, ਸਮਝੋ ਉਹਦੀ ਬੁੱਧੀ ਦਾ ਪ੍ਰਕਾਸ਼ ਹੋ ਗਿਆ ਹੈ।
ਪੌਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਣ ਸਾਚੋ ਨਾਓ।
ਬਿਸਰਾਓ ਦਾ ਅਰਥ ਹੈ ਵਿਸਾਰ ਦੇਣਾ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚੋਂ ਪੌਣ ਪਾਣੀ ਅਗਨ ਇਹ ਮਾਇਆ ਦੇ ਤਿੰਨ ਗੁਣਾਂ ਦੇ ਰੂਪ ਹਨ, ਜਿਹੜੀ ਰਾਜਗੁਣ ਤਮਗੁਣ ਸਤਗੁਣ ਪਹਿਲਾਂ ਬੇਨਤੀ ਕੀਤੀ ਸੀ, ਜਿਹੜਾ ਇਹਨਾਂ ਤਿੰਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰ ਦਿੰਦਾ ਹੈ। ਸਤਿਗੁਰੂ ਜੀ ਆਖਦੇ ਹਨ ਭਾਈ ਉਸੇ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਜੋ ਨਿਰੰਜਨ ਹੈ ਮਾਇਆ ਦੇ ਪ੍ਰਭਾਵ ਤੋਂ ਪਰੇ ਕਰ ਦੇਣ ਵਾਲਾ ਹੈ ਉਹ ਆ ਕੇ ਵਸਦਾ ਹੈ, ਤੇ ਜਿਹਦੇ ਅੰਦਰ ਮਾਇਆ ਦੇ ਤਿੰਨ ਗੁਣ ਨੇ ਉਹ ਚੌਥੀ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਇਸ ਮੈਂ ਮਨੁਆ ਰਹਿਆ ਲਿਵ ਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ।
ਇਸ ਮੈਂ ਜਿਸ ਮਨੁੱਖ ਦੇ ਮਨ ਵਿੱਚ ਨਿਰੰਜਨ ਨਾਮ ਵਸ ਗਿਆ, ਸਤਿਗੁਰੂ ਜੀ ਆਖਦੇ ਨੇ ਉਹ ਨਾਮ ਨਾਲ ਲਿਵ ਲਾ ਕੇ ਰੱਖਦਾ ਹੈ, ਸੁਰਤ ਸਦਾ ਉਧਰ ਜੁੜੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਜਿਹੇ ਮਨੁੱਖ ਨੂੰ ਆਤਮਕ ਮੌਤ ਕਦੇ ਵੀ ਆ ਕੇ ਡਰਾ ਨਹੀਂ ਸਕਦੀ।
ਨਾਓ ਨਵੇਂ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾਬਲਵੰਡਾ।
ਹੁਣ ਨੌਵੀਂ ਤਿਥ ਦੇ ਰਾਹੀਂ ਮਹਾਰਾਜ ਆਖਦੇ ਹਨ ਕਹਿੰਦੇ ਨੌ ਦੇ ਨੌ ਜਿਹੜੇ ਨਾਥ ਹਨ ਯੋਗੀਆਂ ਦੇ ਵਿੱਚੋਂ ਫਿਰਕਿਆਂ ਵਿੱਚੋਂ ਸਭ ਤੋਂ ਮੁਖੀ ਉਹਨਾਂ ਦੇ ਹੈੱਡ ਅਤੇ ਜਿਹੜੇ ਖੰਡ ਬ੍ਰਹਮੰਡ ਹਨ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਪਰਮਾਤਮਾ ਜੋ ਬਲਵੰਡ ਹੈ ਯਾਨੀ ਕਿ ਤਾਕਤਵਰ ਹੈ ਸਾਰਿਆਂ ਵਿੱਚ ਉਹ ਆਪ ਹੀ ਵਰਤ ਰਿਹਾ ਹੈ।
ਆਏ ਪੂਤਾ ਇਹ ਜਗ ਸਾਰਾ ਪ੍ਰਭ ਆਦੇਸ਼ ਆਦਿ ਰਖਵਾਰਾ।
ਪਰਮਾਤਮਾ ਯਾਨੀ ਕਿ ਸਾਰਿਆਂ ਤੋਂ ਵੱਡਾ ਨਾਥ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਫਰਮਾਇਆ ਹੈ ਆਪ ਨਾਥ ਨਾਥੀ ਸਭ ਜਾਤੀ ਰਿੱਧ ਸਿੱਧ ਅਬਰਾ ਸਾਧ। ਉਹ ਆਪ ਮਾਲਕ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਨੱਥ ਦੇ ਵਿੱਚ ਕਾਬੂ ਕੀਤਾ ਹੋਇਆ ਹੈ। ਪ੍ਰਭੂ ਜਿਹੜਾ ਹੈ ਗੁਰੂ ਸਾਹਿਬ ਜੀ ਆਖਦੇ ਹਨ, ਇਸ ਕਰਕੇ ਉਹ ਆਪ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਆਪ ਸਾਰਿਆਂ ਦਾ ਮਾਲਕ ਹੈ। ਆਈ ਪੁੱਤਾ ਮਾਇਆ ਦੇ ਜਿਹੜੇ ਪੁੱਤਰ ਹਨ, ਕਹਿੰਦੇ ਇਹ ਨੌ ਨਾਥਾਂ ਦੇ ਵਾਂਗ ਮਾਇਆ ਦੇ ਵਿੱਚ ਜਿਹੜੇ ਹਨ ਲਿਪਟੇ ਰਹਿੰਦੇ ਹਨ। ਆਈ ਪੰਥ ਹੈ ਜੋਗੀਆਂ ਦਾ ਇੱਕ, 12 ਪੰਥ ਨੇ ਇਹਨਾਂ ਦੇ ਫਿਰਕੇ। ਆਈ ਸਾਰਿਆਂ ਤੋਂ ਵੱਡਾ ਹੈ, ਸਰਮੌਰ ਹੈ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਖਦੇ ਹਨ, ਪਰ ਸਾਰਿਆਂ ਦਾ ਰਖਵਾਲਾ ਪਰਮਾਤਮਾ ਆਪ ਹੈ ਤੇ ਉਸ ਨੂੰ ਹੀ ਆਦੇਸ਼ ਕਰਨੀ ਚਾਹੀਦੀ ਹੈ। ਆਦੇਸ਼ ਦਾ ਅਰਥ ਹੈ ਨਮਸਕਾਰ, ਉਸ ਦੇ ਅੱਗੇ ਹੀ ਨਮਸਕਾਰ ਕਰੀਏ।
ਆਦਿ ਜੁਗਾਦੇ ਹੈ ਭੇ ਹੋ ਗਏ, ਉਹ ਅਪਰੰਪਰਾ ਕਰਨ ਜੋਗ।
ਉਹ ਪਰਮਾਤਮਾ ਸਾਰਿਆਂ ਦਾ ਮੁੱਢ ਹੈ, ਆਦਿ ਤੋਂ ਹੀ ਹੈ, ਜੁਗਾਦ ਬਣੇ ਤਦੋਂ ਵੀ ਹੈ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਉਹ ਪਰੇ ਤੋਂ ਪਰੇ ਹੈ ਅਤੇ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ।
ਦਸਮੀ ਨਾਮ ਦਾਨ ਇਸ ਨਾਨ, ਅਨ ਦਿਨ ਮੱਜਣ ਸੱਚਾ ਗੁਣ ਗਿਆਨ।
ਦਸਵੀਂ ਤਿਥ ਰਾਹੀਂ ਦੱਸ ਰਹੇ ਨੇ ਭਾਈ, ਅਸਲੀ ਇਸ਼ਨਾਨ ਉਹੀ ਹੈ ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਅਤੇ ਗੁਰੂ ਦੇ ਗਿਆਨ ਦੇ ਰਾਹੀਂ ਸਦਾ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਵਸਾ ਕੇ ਰੱਖਦਾ ਹੈ, ਮਾਨੋ ਉਸ ਨੇ ਸੱਚਾ ਇਸ਼ਨਾਨ ਕਰ ਲਿਆ ਹੈ।
ਸੱਚ ਮੈਲ ਨਾ ਲਾਗੈ, ਭ੍ਰਮ ਭਾਉ ਭਾਗੈ, ਦਿਲ ਮਨ ਤੂਟਸ ਕਾਚੈ ਤਾਗੈ।
ਕਿਉਂਕਿ ਸੱਚੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਮਾਇਆ ਦੀ ਮੈਲ ਨਹੀਂ ਲੱਗ ਸਕਦੀ, ਸਗੋਂ ਪਵਿੱਤਰ ਤਾਂ ਹੁੰਦਾ ਹੀ ਹੈ ਤੇ ਭਰਮ ਅਤੇ ਡਰ ਵੀ ਉਹਦਾ ਸਾਰਾ ਖਤਮ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਮਾਇਆ ਦਾ ਮੋਹ ਟੁੱਟ ਜਾਂਦਾ ਹੈ। ਜਿਵੇਂ ਕੱਚੇ ਧਾਗੇ ਨੂੰ ਟੁੱਟਣ ਲੱਗਿਆਂ ਦੇਰ ਨਹੀਂ ਨਾ ਲੱਗਦੀ, ਇਸ ਤਰ੍ਹਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਹਦਾ ਸਾਰੇ ਦਾ ਸਾਰਾ ਮਾਇਆ ਦਾ ਮੋਹ ਟੁੱਟ ਜਾਂਦਾ ਹੈ।
ਜੋ ਤਾਗਾ ਜਦ ਇਹ ਜਾਣੋ, ਅਸਥਿਰ ਚੀਤ ਸਾਚ ਰੰਗ ਮਾਣੋ।
ਜਿਵੇਂ ਧਾਗੇ ਦੀ ਗੱਲ ਆਖੀ, ਕਹਿੰਦੀ ਛੇਤੀ ਟੁੱਟ ਜਾਂਦਾ ਹੈ, ਦੇਰ ਨਹੀਂ ਲੱਗਦੀ। ਭਗਤ ਜਨਾਂ ਨੂੰ ਉਪਦੇਸ਼ ਕਹਿੰਦੇ, ਭਾਈ ਏਦਾਂ ਹੀ ਜਗਤ ਨੂੰ ਜਾਣਨਾ ਕਰੋ, ਇਹਦਾ ਜਿਹੜਾ ਮੋਹ ਹੈ, ਪਿਆਰ ਹੈ, ਇਹ ਵੀ ਛਿੰਨ ਭੰਗਰ ਲਈ ਹੈ। ਤਾਂ ਤੇ ਗੁਰੂ ਸਾਹਿਬ ਜੀ ਆਖਦੇ ਹਨ, ਭਾਈ ਫਿਰ ਏਦਾਂ ਕਰੋ ਜੋ ਸਦਾ ਰਹਿਣ ਵਾਲਾ ਪਰਮਾਤਮਾ ਹੈ, ਉਸ ਦੇ ਨਾਮ ਰੰਗ ਦੇ ਵਿੱਚ ਆਪਣੇ ਤਨ ਮਨ ਨੂੰ ਰੰਗੀ ਰੱਖੋ।
ਏਕਾਦਸੀ ਇੱਕ ਰਿਦਾ ਵਸਾਲਾ, ਹਿੰਸਾ ਮਮਤਾ ਮੋਹ ਚੁਕਾਲਾ।
ਹੁਣ 11ਵੇਂ ਥਿੱਤ ਦੇ ਰਾਹੀਂ ਮਹਾਰਾਜ ਆਖਦੇ ਹਨ, ਕਹਿੰਦੇ ਮਮਤਾ ਮੋਹ ਹਿੰਸਾ ਇਤਿਆਦਿਕ ਜਿਹੜੇ ਹਨ ਇਹ ਬੁਰੇ ਕਰਮ ਕਹਿ ਲਈਏ, ਮਨੁੱਖਤਾ ਦੇ ਆਤਮਕ ਆਨੰਦ ਨੂੰ ਬਰਬਾਦ ਕਰਨ ਵਾਲੇ ਹਨ, ਇਹਨਾਂ ਦੇ ਨਾਲੋਂ ਆਪਣੇ ਆਪ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ।
ਫਲ ਪਾਵੈ ਬ੍ਰਤ ਆਤਮ ਚੀਨੈ, ਪਾਖੰਡ ਰਾਚ ਤਤ ਨਹੀਂ ਦੀਨੈ।
ਇਸ ਤਰ੍ਹਾਂ ਫਿਰ ਉਸਨੂੰ ਆਤਮਕ ਜੋ ਆਨੰਦ ਹੈ ਉਸਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜੋ ਮਨੁੱਖ ਦਾ ਸਰੀਰ ਮਿਲਿਆ ਇਸੇ ਆਤਮਕ ਆਨੰਦ ਨੂੰ ਪ੍ਰਾਪਤ ਕਰਨ ਲਈ ਮਿਲਿਆ ਹੈ ਤੇ ਜੇ ਮਿਲ ਗਿਆ ਫਲ ਫਿਰ ਸਮਝ ਲਓ ਦੇਹ ਸਫਲ, ਨਹੀਂ ਤਾਂ ਨਿਫਲ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਭਾਈ ਇਹ ਹੈ ਵਰਤ ਰੱਖਣਾ ਜਿਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਨਹੀਂ ਤਾਂ ਪਖੰਡ ਵੀ ਸਮਝਣਾ ਚਾਹੀਦਾ ਹੈ। ਉਸ ਨੂੰ ਤੱਤ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ ਹੋ ਸਕਦੀ। ਤੱਤ ਗੱਲ ਕੀ ਵੀ ਪਰਮਾਤਮਾ ਦਾ ਨਾਮ ਹੀ ਸਭ ਨਾਲੋਂ ਕਰਮਾਂ ਦੇ ਵਿੱਚੋਂ ਉੱਤਮ ਕਰਮ ਹੈ।
ਨਿਰਮਲ ਨਿਰਾਹਾਰ ਨੇ ਕੇਵਲ, ਸੁਚੈ ਸਾਚੇ ਨਾ ਲਾਗੈ ਮਲ।
ਇਸ ਤਰ੍ਹਾਂ ਉਹ ਮਨੁੱਖ ਨਿਰਮਲ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਨਿਰਾਹਾਰ ਭਾਵ ਜਿਹੜੇ ਇਹ ਅਸਲੀ ਵਰਤ ਨਿਰਾ ਆਹਾਰ ਦਾ ਅਰਥ ਹੈ, ਆਹਾਰ ਤੋਂ ਬਿਨਾਂ, ਯਾਨੀ ਕਿ ਉਹਨਾਂ ਦਾ ਇਹ ਵਰਤ ਜਿਹੜਾ ਕਬੂਲ ਪੈਂਦਾ ਹੈ ਜਿਹੜਾ ਮਨੁੱਖ ਆਪਣੇ ਤਨ ਮਨ ਨੂੰ ਨਿਰਮਲ ਕਰ ਲੈਂਦਾ ਹੈ। ਤੇ ਉਹ ਪਵਿੱਤਰ ਵੀ ਹੈ ਸੱਚ ਨਾਲ ਜੁੜ ਕੇ ਤੇ ਬਾਅਦ ਵਿੱਚ ਵੀ ਕਦੇ ਉਸ ਨੂੰ ਕੋਈ ਮਾਇਆ ਦੀ ਮੈਲ ਨਹੀਂ ਲੱਗਦੀ।
ਜਾ ਦੇਖੋ ਤਾਂ ਏਕੋ ਏਕਾ ਹੋਰ ਜੀ ਉਪਾਏ ਵੇਕੋ ਵੇਕਾ।
ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਉਹ ਜਿੱਧਰ ਵੀ ਵੇਖਦਾ ਇੱਕੋ ਪਰਮਾਤਮਾ ਨੂੰ ਵੇਖਦਾ ਸਾਰਿਆਂ ਦੇ ਵਿੱਚ, ਤੇ ਹੋਰ ਜਿੰਨੇ ਵੀ ਜੀਵ ਪਰਮਾਤਮਾ ਨੇ ਪੈਦੇ ਕੀਤੇ ਨੇ ਅਨੇਕਾਂ ਰੰਗਾਂ ਦੇ ਅਨੇਕਾਂ ਰੂਪਾਂ ਦੇ, ਭਾਵੇਂ ਰੂਪ ਰੰਗ ਬੋਲੀ ਅਲੱਗ ਅਲੱਗ ਹੈ ਪਰ ਪਰਮਾਤਮਾ ਦਾ ਭਗਤ ਅੰਦਰ ਵਸੇ ਪਰਮਾਤਮਾ ਦੇ ਨਾਲ ਸੰਬੰਧ ਬਣਾਉਂਦਾ ਹੈ।
ਫਲੋ ਹਾਰ ਕੀ ਫਲ ਜਾਏ ਰਸ ਕਸ ਖਾਏ ਸਾਧ ਗਵਾਏ।
ਇੱਕ ਤਾਂ ਅੰਨ ਦਾ ਤਿਆਗ ਵਰਤ ਹੈ ਤੇ ਦੂਜਾ ਵਰਤ ਇੱਕ ਇਹ ਮਹਾਰਾਜ ਨੇ ਦੱਸਿਆ ਵੀ ਉਸ ਦਿਨ ਫਲ ਖਾਏ ਜਾ ਸਕਦੇ ਨੇ, ਵੀ ਅੰਨ ਨਹੀਂ ਖਾਣਾ ਫਲ ਕਿਤੇ ਖਾਏ ਜਾ ਸਕਦੇ ਨੇ, ਉਹਨੂੰ ਕਹਿੰਦੇ ਨੇ ਫਲੋ ਆਹਾਰ ਵਰਤ। ਕਹਿੰਦੇ ਜਿਹੜਾ ਇਹਦਾ ਫਲਾਂ ਦਾ ਵੀ ਵਰਤ ਰੱਖਦਾ ਹੈ ਵੀ ਅੰਨ ਨਹੀਂ ਖਾਣਾ ਅੱਜ ਫਲ ਖਾਣੇ ਨੇ, ਉਹ ਵੀ ਕਹਿੰਦੇ ਜੋ ਜੀਵਨ ਦਾ ਫਲ ਹੈ ਨਾ ਨਾਮ ਜਪਣਾ, ਉਸ ਨੂੰ ਵੀ ਇਹ ਨਾਮ ਪ੍ਰਾਪਤ ਨਹੀਂ ਹੁੰਦਾ। ਦਰਅਸਲ ਕੋਈ ਵੀ ਵਰਤ ਰੱਖ ਕੇ ਪਰਮਾਤਮਾ ਦੇ ਨਾਲ ਸੰਬੰਧ ਨਹੀਂ ਬਣਾਇਆ ਜਾ ਸਕਦਾ। ਤਜਿਆਂ ਅੰਨ ਨਾ ਮਿਲਿਆ ਗੋਪਾਲ ਆਪਾਂ ਪੜ੍ਹਦੇ ਹਾਂ, ਇਸ ਕਰਕੇ ਗੁਰੂ ਜੀ ਆਖਦੇ ਹਨ ਸਮਝ ਲਓ ਉਸ ਨੇ ਜੀਵਨ ਦਾ ਫਲ ਗਵਾ ਲਿਆ ਹੈ।
ਪੂਰਾ ਲਾਲਚ ਲਵਟਾ ਲਵਟਾਏ ਛੂਟਾ ਗੁਰਮੁਖ ਸਾਚ ਕਮਾਏ।
ਤੀਸਰਾ ਹੋਰ ਰਸਾਂ ਕਸਾਂ ਵਿੱਚ ਫਸ ਕੇ ਉਹ ਨਾਮ ਦੇ ਸਵਾਦ ਨੂੰ ਗਵਾ ਹੀ ਲੈਂਦਾ ਹੈ ਤੇ ਕੂੜ ਦੇ ਲਾਲਚ ਵਿੱਚ ਲਪਟਿਆ ਰਹਿੰਦਾ ਹੈ, ਤਾਂ ਇਸ ਲਾਲਚ ਤੋਂ ਬਚ ਸਕਦਾ ਹੈ ਜੇ ਗੁਰੂ ਜੀ ਕਿਰਪਾ ਕਰਨ ਸੱਚ ਨੂੰ ਕਮਾ ਲਵੇ। ਤੇ ਇਹ ਸਭ ਕੁਝ ਗੁਰੂ ਜੀ ਦੀ ਹੀ ਕਿਰਪਾ ਦੇ ਨਾਲ ਹੁੰਦਾ ਹੈ।
ਦਵਾਦਸ ਮੁੰਦਰਾ ਮਨ ਆਦੂਤਾ ਐਨ ਇਸ ਜਾਗ ਹੈ ਕਬ ਹੀ ਨਾ ਸੂਤਾ।
ਬਾਰਵੀਂ ਤਿਥ ਰਾਹੀਂ ਮਹਾਰਾਜ ਆਖਦੇ ਨੇ ਜੋ ਕਹਿੰਦੇ ਭੇਖ ਦੇ ਚਿੰਨ ਹਨ ਉਹ ਕਿਸੇ ਲੇਖੇ ਵਿੱਚ ਨਹੀਂ, ਕਿਉਂਕਿ ਅਜਿਹਾ ਮਨੁੱਖ ਜਿਹੜਾ ਹੈ ਉਹ ਭੇਖਾਂ ਦੇ ਅਧੀਨ ਆ ਕੇ ਹਉਮੈ ਦਾ ਸ਼ਿਕਾਰ ਹੁੰਦਾ ਹੈ। ਤੇ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਅਹਿਨਿਸ ਲਗਾਤਾਰ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਉਹ ਸੁਚੇਤ ਰਹਿੰਦਾ, ਜਾਗਦਾ ਰਹਿੰਦਾ, ਮਾਇਆ ਦੇ ਹੱਲਿਆਂ ਨੂੰ ਪਛਾੜ ਦਿੰਦਾ ਹੈ ਤੇ ਉਹ ਫਿਰ ਕਦੇ ਨਹੀਂ ਸੁੱਤਾ। ਯਾਨੀ ਕਿ ਕਬੇ ਨਾ ਸੁੱਤਾ ਦਾ ਅਰਥ ਹੈ ਕਦੇ ਵੀ ਮਾਇਆ ਦੀ ਨੀਂਦ ਵਿੱਚ ਸੌਂਦਾ ਹੀ ਨਹੀਂ, ਹਮੇਸ਼ਾ ਜਾਗਦਾ ਰਹਿੰਦਾ। ਇਸ ਕਰਕੇ ਮਾਇਆ ਕਦੇ ਵੀ ਉਸ ਉੱਤੇ ਆਪਣਾ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੀ।
ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨਾ ਖਾਏ।
ਇਸ ਤਰ੍ਹਾਂ ਉਹ ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ ਗੁਰੂ ਜੀ ਦੀ ਕਿਰਪਾ ਦੁਆਰਾ, ਗੁਰੂ ਚਰਨਾਂ ਵਿੱਚ ਉਹਦਾ ਵਿਸ਼ਵਾਸ ਬਣ ਜਾਂਦਾ ਹੈ ਤੇ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।
ਅਤੀਤ ਭਏ ਮਾਰੇ ਬਹਿਰਾਏ ਪ੍ਰਣਵਤ ਨਾਨਕ ਪਹਿਲੇ ਵਲਾਏ।
ਇਸ ਤਰ੍ਹਾਂ ਉਹ ਆਪਣੇ ਕਾਮ ਇਤਿਆਦਿਕ ਬੈਰੀਆਂ ਨੂੰ ਮਾਰ ਕੇ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਜਿਸ ਦੀ ਇਹ ਅਵਸਥਾ ਬਣ ਜਾਏ ਉਸ ਨੂੰ ਕਦੇ ਵੀ ਆਤਮਕ ਮੌਤ ਨਹੀਂ ਆ ਸਕਦੀ।
ਦਇਆ ਦਸੇ ਦਇਆ ਦਾਨ ਕਰ ਜਾਣਾ ਬਾਹਰ ਜਾਤੋ ਭੀਤਰ ਆਣਾ।
ਹੁਣ ਬਾਰਵੀਂ ਤਿਥ ਰਾਹੀਂ ਦੁਬਾਰਾ ਫਿਰ ਮਹਾਰਾਜ ਆਖਦੇ ਹਨ ਜਿਹੜਾ ਮਨੁੱਖ ਦਇਆ ਕਰਦਾ ਹੈ ਦਾਨ ਕਰਦਾ ਹੈ ਉਹ ਮਨੁੱਖ ਦਿਖਾਵੇ ਮਾਤਰ ਕਰਦਾ ਹੈ ਜਿਹੜਾ, ਉਹ ਬਾਹਰ ਜਾਤੋ ਭੀਤਰ ਆਣਾ, ਯਾਨੀ ਕਿ ਬਾਹਰਲੇ ਪਾਸੇ ਜਾੜਾ ਲਗਾ ਰੱਖਦਾ ਵੀ ਮੇਰੀ ਸ਼ੋਭਾ ਹੋਵੇ ਪਰ ਭੀਤਰ ਜਿਹੜਾ ਪਰਮਾਤਮਾ ਵਸਿਆ ਹੈ ਉਸ ਵੱਲ ਧਿਆਨ ਨਹੀਂ ਕਰਦਾ ਵੀ ਜਿਹਦੀ ਮੈਨੂੰ ਕਾਰਨ ਬਰਕਤਾਂ ਪ੍ਰਾਪਤ ਹੋਈਆਂ ਨੇ। ਮਹਾਰਾਜ ਕਹਿੰਦੇ ਨੇ ਪਰ ਜਿਹੜਾ ਦਾਨ ਸਿਰਫ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਸਮਝ ਕੇ ਕਰਦਾ ਵੀ ਮੈਂ ਤਾਂ ਸਿਰਫ ਵਰਤਾਉਣ ਵਾਲਾ ਹੈ, ਉਹ ਫਿਰ ਬਾਹਰ ਵੀ ਪਰਮਾਤਮਾ ਨੂੰ ਤੱਕਦਾ ਸਾਰਿਆਂ ਵਿੱਚ ਆਪਣੇ ਅੰਦਰ ਵੀ ਉਸੇ ਪਰਮਾਤਮਾ ਨੂੰ ਵਸਿਆ ਮਹਿਸੂਸ ਕਰਦਾ ਹੈ।
ਦਰਤੇ ਦਰਤ ਰਹਿ ਨੇ ਕਾਮ ਅਜਪਾ ਜਾਪ ਜਪਾ ਮੁਖ ਨਾਮ।
ਗੁਰੂ ਸਾਹਿਬ ਜੀ ਹੁਣ ਕਥਨ ਕਰਦੇ ਹਨ ਉਹ ਮਨੁੱਖ ਅਜੱਪਾ ਜਾਪ, ਯਾਨੀ ਕਿ ਕਦੇ ਵੀ ਉਹਦਾ ਸਿਮਰਨ ਦੀ ਜਿਹੜੀ ਲੜੀ ਹੈ ਉਹ ਟੁੱਟਦੀ ਨਹੀਂ ਹੈ। ਇਸ ਕਰਕੇ ਅਜਿਹਾ ਸਮਝ ਲਓ ਜਿਹੜਾ ਸਿਮਰਨ ਕਰਨ ਵਾਲਾ ਮਨੁੱਖ ਹੈ ਉਹਦਾ ਇਹ ਇੱਕ ਕਿਸਮ ਦਾ ਵਰਤ ਜੋ ਬੁਰੇ ਕੰਮਾਂ ਨੂੰ ਤਿਆਗਣਾ ਅਤੇ ਔਗਣਾਂ ਨੂੰ ਤਿਆਗਣਾ ਇਹ ਉਹਦਾ ਵਰਤ ਮੰਨੋ। ਗੁਰੂ ਘਰ ਵਿਚ ਵੀ ਪਰਮਾਤਮਾ ਦੀ ਮੱਤ ਵਿਚ ਵੀ ਇਹ ਪ੍ਰਵਾਨ ਹੋ ਗਿਆ ਹੈ।
ਤੀਨ ਭਵਨ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਣੈ।
ਤਿੰਨੇ ਭਵਨਾਂ ਦੇ ਵਿਚ ਵਸੇ ਹੋਏ ਪਰਮਾਤਮਾ ਨੂੰ ਸਾਨੂੰ ਜਾਣਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਨਾਲ ਉਹਦਾ ਜੀਵਨ ਜਿਹੜਾ ਹੈ ਮਨੁੱਖ ਦਾ ਪਵਿੱਤਰ ਬਣ ਜਾਂਦਾ ਹੈ ਤੇ ਇਸ ਤਰ੍ਹਾਂ ਸੱਚ ਨਾਲ ਉਹਦੀ ਜਾਣ ਪਛਾਣ ਬਣ ਜਾਂਦੀ ਹੈ।
ਤੀਰਸ ਤਰਵਰ ਸਮੁੱਦ ਕਨਾਰੈ ਅੰਮ੍ਰਿਤ ਮੂਲ ਸਿਖਰ ਨਿਵਤਾਰੈ।
ਤੇਰਵੇਂ ਤਿਥ ਰਾਹੀਂ ਮਹਾਰਾਜ ਆਖਦੇ ਨੇ ਮਨੁੱਖ ਦਾ ਜੀਵਨ ਮਾਨੋ ਸਮੁੰਦਰ ਦੇ ਯਾਨੀ ਕਿ ਪਾਣੀ ਦੇ ਕਿਨਾਰੇ ਲੱਗੇ ਹੋਏ ਰੁੱਖ ਦੇ ਵਾਂਗ ਹੈ। ਪਤਾ ਨੀ ਕਿਸ ਵੇਲੇ ਪਾਣੀ ਦੀ ਛਲ ਆਣੀ ਹੈ ਤੇ ਉਸ ਨੂੰ ਆਪਣੇ ਵੇਗ ਦੇ ਵਿਚ ਰੋੜ ਕੇ ਲੈ ਜਾਣਾ ਹੈ। ਪਰੰਤੂ ਅੰਮ੍ਰਿਤ ਨਾਮ ਜਿਹੜਾ ਮੂਲ ਹੈ, ਜੇ ਮਨੁੱਖ ਉਸ ਨਾਲ ਜੁੜ ਜਾਏ ਤਾਂ ਫਿਰ ਉਹ ਮਨੁੱਖ ਦੀ ਜਿਹੜੀ ਅਵਸਥਾ ਹੈ ਉਹ ਸਿਖਰ ਤੱਕ ਪਹੁੰਚ ਸਕਦੀ ਹੈ, ਯਾਨੀ ਕਿ ਪਰਮਾਤਮਾ ਵਿਚ ਅਭੇਦ ਹੋ ਸਕਦੀ ਹੈ।
ਡਰ ਡਰ ਮਰ ਨਾ ਬੂਡਾ ਕੋ ਨਿਡਰ ਬੂਡ ਮਰ ਪਤ ਖੋ।
ਜਿਹੜਾ ਮਨੁੱਖ ਪਰਮਾਤਮਾ ਤੋਂ ਡਰ ਕੇ ਰਹਿੰਦਾ ਹੈ ਉਹ ਇਸ ਸੰਸਾਰ ਸਮੁੰਦਰ ਵਿਚ ਡੁੱਬਦਾ ਨਹੀਂ, ਪਰ ਜਿਹੜਾ ਪਰਮਾਤਮਾ ਤੋਂ ਨਿਡਰ ਹੋ ਜਾਂਦਾ ਹੈ ਉਸ ਸੰਸਾਰ ਦੇ ਵਿਚ ਅਕਸਰ ਡੁੱਬ ਜਾਂਦਾ ਹੈ।
ਡਰ ਮੈਂ ਘਰ ਘਰ ਮੈਂ ਡਰ ਜਾਣਾ ਤਖਤ ਨਿਵਾਸ ਸੱਚ ਮਨ ਪਾਣਾ।
ਘਰ ਦਾ ਅਰਥ ਹਿਰਦਾ, ਜਿਹੜਾ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਡਰ ਰੱਖਦਾ ਹੈ ਤੇ ਫਿਰ ਉਹਨੂੰ ਮਾਇਆ ਦਾ ਡਰ ਜਮਦੂਤਾਂ ਦਾ ਡਰ ਨਹੀਂ ਵਿਆਪਦਾ ਤੇ ਇਸ ਤਰ੍ਹਾਂ ਉਹ ਮਨੁੱਖ ਜਿਹੜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤਖ਼ਤ ਨਿਵਾਸ ਯਾਨੀ ਕਿ ਜਿਵੇਂ ਇੱਕ ਰਾਜਾ ਤਖ਼ਤ ਤੇ ਬੈਠ ਜਾਂਦਾ ਹੈ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਇਦਾਂ ਉਸ ਨੂੰ ਆਤਮਕ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ।
ਸੌ ਦਸ ਚੌਥੀ ਥਾਵੈ ਲੈ ਪਾਵੈ ਰਾਜਸ ਤਾਮਸ ਸਤਕਾਲ ਸਮਾਵੈ।
ਚੌਦਵੀਂ ਤਿਤਰਾਈ ਮਹਾਰਾਜ ਆਖਦੇ ਹਨ, ਕਹਿੰਦੇ ਉਹ ਮਾਇਆ ਦੇ ਤਿੰਨੇ ਗੁਣਾਂ ਨੂੰ ਖਤਮ ਕਰ ਲੈਂਦਾ ਹੈ।
ਸਸੀਅਰ ਕੈ ਕਰ ਸੂਰ ਸਮਾਵੈ ਯੋਗ ਜੁਗਤ ਕੇ ਕੀਮਤ ਪਾਵੈ।
ਸਸੀਅਰ ਭਾਵ ਚੰਦਰਮਾ, ਸੂਰ ਦਾ ਅਰਥ ਹੈ ਸੂਰਜ, ਸਸੀਅਰ ਕੈ ਘਰ ਯਾਨੀ ਕਿ ਚੰਦਰਮਾ ਦੇ ਘਰ ਸੂਰਜ ਸਮਾ ਜਾਂਦਾ, ਯਾਨੀ ਕਿ ਸ਼ਾਂਤੀ ਦੇ ਵਿਚ ਜਿਹੜਾ ਹੈ ਉਹ ਤਾਮਸੀ ਸੁਭਾਅ ਜਿਹੜਾ ਸਮਾ ਜਾਂਦਾ ਹੈ, ਯਾਨੀ ਕਿ ਸ਼ਾਂਤੀ ਨਾਲ ਤਾਮਸੀ ਸੁਭਾਅ ਖਤਮ ਹੋ ਜਾਂਦਾ ਹੈ। ਅਜਿਹਾ ਮਨੁੱਖ ਹੀ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੀ ਮਿਲਾਪ ਦੀ ਯੁਗਤੀ ਨੂੰ ਸਮਝ ਸਕਦਾ ਹੈ।
ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹਿਆ ਨਿਵਲਾਏ।
ਚੌਦਾਂ ਭਵਨਾਂ ਦੇ ਵਿਚ ਵਸੀ ਪਰਮਾਤਮਾ ਨੂੰ ਜਿਸ ਨੇ ਕਿ ਆਪ ਸਾਜੀ ਹਨ ਪਤਾਲ ਉਪਿਆਦਕ, ਉਹ ਖੰਡਾਂ ਬ੍ਰਹਮੰਡਾਂ ਦੇ ਵਿਚ ਵਸਿਆ ਹੋਇਆ ਹੈ। ਅਜਿਹੇ ਪਰਮਾਤਮਾ ਦੇ ਨਾਲ ਭਗਤ ਜਨ ਲਿਵ ਲਾ ਕੇ ਰੱਖਦੇ ਹਨ।
ਅਮਾਵਸਿਆ ਚੰਦ ਗੁਪਤ ਗਨਾਰ ਬੂਝੋ ਗਿਆਨੀ ਸ਼ਬਦ ਵਿਚਾਰ।
ਮਸਿਆ ਦੇ ਰਾਹੀਂ ਸਤਿਗੁਰ ਜੀ ਉਪਦੇਸ਼ ਕਰ ਰਹੇ ਨੇ, ਕਹਿੰਦੇ ਜਿਵੇਂ ਚੰਦਰਮਾ ਗੁਪਤ ਹੋ ਜਾਂਦਾ ਹੈ ਆਕਾਸ਼ ਵਿਚ, ਪਰ ਹੁੰਦਾ ਜ਼ਰੂਰ ਹੈ, ਇਹ ਨਹੀਂ ਵੀ ਚੰਦਰਮਾ ਦੀ ਹੋਂਦ ਹੀ ਖਤਮ ਹੋ ਗਈ। ਗੁਰੂ ਮਹਾਰਾਜ ਕਹਿੰਦੇ ਨੇ ਇਹ ਇੱਕ ਬੁੱਝਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਇਸੇ ਤਰ੍ਹਾਂ ਪਰਮਾਤਮਾ ਸੰਸਾਰ ਵਿਚ ਵਿਆਪਕ ਹੈ, ਜਿਸ ਨੂੰ ਦਿਸਿਆ ਨੇ ਉਹਦੇ ਲਈ ਮਸਿਆ ਹੈ, ਜਿਸ ਨੂੰ ਦਿਸ ਪਿਆ ਉਸ ਲਈ ਜੀਵਨ ਵਿਚ ਮਾਨੋ ਪੂਰਨਮਾਸੀ ਬਣ ਗਈ। ਇਹ ਪਰ ਗੁਰੂ ਦੀ ਸ਼ਬਦ ਵਿਚਾਰ ਕੀਤਿਆਂ ਹੀ ਪਤਾ ਚੱਲਦਾ ਹੈ।
ਸਸੀਆ ਰ ਗਗਨ ਜੋਤ ਤੇ ਕਰ ਕਰ ਵੇਖੈ ਕਰਤਾ ਸੋਏ।
ਜਿਵੇਂ ਚੰਦਰਮਾ ਆਕਾਸ਼ ਦੇ ਵਿਚ ਹੈ ਤਿਵੇਂ ਪਰਮਾਤਮਾ ਤਿੰਨੇ ਲੋਕਾਂ ਦੇ ਵਿਚ ਵਿਆਪਕ ਹੈ ਤੇ ਸਾਰਿਆਂ ਜੀਵਾਂ ਨੂੰ ਤਿੰਨੇ ਲੋਕਾਂ ਵਿਚ ਵਸਿਆਂ ਨੂੰ ਆਪ ਪੈਦਾ ਕਰਕੇ ਉਨ੍ਹਾਂ ਦੀ ਜਾਂਚ ਪੜਤਾਲ ਕਰਮਾਂ ਦੀ ਕਰਦਾ ਹੈ।
ਗੁਰ ਤੇ ਦਿਸੈ ਸੋ ਤਿਸੇ ਮਾਹੇ ਮਨਮੁਖ ਭੁੱਲੇ ਆਵੇ ਜਾਹੇ।
ਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਇਸ ਤਰ੍ਹਾਂ ਸੰਸਾਰ ਵਿਚ ਵਸਿਆ ਦਿਸ ਜਾਂਦਾ ਹੈ, ਉਹਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਪਰ ਮਨਮੁਖ ਗੁਰੂ ਦੇ ਕੋਲ ਆਉਂਦਾ ਨਹੀਂ। ਇਸ ਕਰਕੇ ਉਹ ਸਾਰੀ ਜ਼ਿੰਦਗੀ ਭੁਲੇਖੇ ਦੇ ਵਿਚ ਹੀ ਰਹਿੰਦਾ ਹੈ, ਤੇ ਉਹਦਾ ਆਣ ਅਤੇ ਜਾਣ ਬਣਿਆ ਰਹਿੰਦਾ ਹੈ।
ਘਰ ਦਰ ਥਾਪ ਥਿਰ ਥਾਨ ਸੁਆਵੈ ਆਪ ਪਛਾਣੈ ਜਾਂ ਸਤਿਗੁਰ ਪਾਵੈ।
ਜਦੋਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਤਿਗੁਰ ਜੀ ਨੂੰ ਅਸੀਂ ਚੰਗੇ ਲੱਗਣ ਲੱਗ ਜਾਈਏ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਅਜਿਹੇ ਘਰ ਦੀ ਪ੍ਰਾਪਤੀ ਬਖਸ਼ਦੇ ਹਨ ਜਿੱਥੇ ਕਿ ਨਾ ਜਨਮ ਹੈ, ਨਾ ਮੌਤ ਹੈ, ਨਾ ਬੁਢਾਪਾ ਹੈ। ਪਰਮਾਤਮਾ ਸਦਾ ਸਥਿਰ ਹੈ, ਫਿਰ ਉਹ ਮਨੁੱਖ ਵੀ ਸਦਾ ਪਰਮਾਤਮਾ ਵਿੱਚ ਲੀਨ ਹੋ ਕੇ ਸਥਿਰ ਹੋ ਜਾਂਦਾ ਹੈ।
ਜੈ ਆਸਾ ਤੈ ਬਿਨਸ ਬਿਨਾਸਾ ਫੂਟੈ ਖਪਰ ਡੁਬਦਾ ਮਨਸਾ।
ਜਿੱਥੇ ਮਨ ਦੀਆਂ ਆਸਾਵਾਂ ਬਹੁਤ ਜ਼ਿਆਦਾ ਪੈਦਾ ਹੁੰਦੀਆਂ ਰਹਿੰਦੀਆਂ ਨੇ, ਉੱਥੇ ਆਤਮਕ ਜੀਵਨ ਵਿਨਾਸ਼ ਹੋ ਜਾਂਦਾ ਹੈ। ਉਸ ਮਨੁੱਖ ਨੂੰ ਸ਼ਾਂਤੀ ਕਦੇ ਨਹੀਂ ਆਉਂਦੀ। ਉਹਦਾ ਜਿਹੜਾ ਖੱਪਰ ਹੈ, ਯਾਨੀ ਕਿ ਮਨ, ਜਿਹਦੇ ਵਿੱਚ ਇੱਛਾਵਾਂ ਜਿਹੜੀਆਂ ਪੈਦਾ ਹੁੰਦੀਆਂ ਜਾਂਦੀਆਂ ਨੇ, ਦੁਚਿੱਤੇ ਪਣ ਦੇ ਵਿੱਚ ਫਸ ਕੇ ਉਹ ਖੱਪਰ ਵੀ ਜਿਹੜਾ ਮਨ ਵੀ ਟੁੱਟ ਜਾਂਦਾ, ਯਾਨੀ ਕਿ ਮਨ ਵੀ ਬੇਕਾਰ ਹੋ ਜਾਂਦਾ ਹੈ।
ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ।
ਅਖੀਰ ਵਿੱਚ ਸਤਿਗੁਰੂ ਜੀ ਆਖਦੇ ਹਨ, ਜਿਹੜੇ ਮਮਤਾ ਦੇ ਜਾਲ ਵਿੱਚੋਂ ਬਚ ਜਾਂਦੇ ਹਨ, ਉਦਾਸ ਰਹਿੰਦੇ ਨੇ, ਯਾਨੀ ਕਿ ਮਮਤਾ ਵਿੱਚ ਨਹੀਂ ਫਸਦੇ, ਮੈਂ ਉਹਨਾਂ ਦਾ ਦਾਸ ਹਾਂ। ਦੇਖੋ ਉਹ ਕਿੰਨੇ ਭਾਗਾਂ ਵਾਲਾ ਮਨੁੱਖ ਹੈ। ਗੁਰੂ ਜੀ ਕਿਰਪਾ ਕਰਨ ਤੇ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸ ਜਾਏ, ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਜੀ। ਆਓ ਅਖੀਰਲੀਆਂ ਪੰਕਤੀਆਂ ਨੂੰ ਰਲ ਮਿਲ ਕੇ ਜਪਣਾ ਕਰੀਏ।
ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੈ ਅਰਦਾਸ ਜੀਉ ਪਿੰਡ ਸਭ ਪਿਤਾ ਹਮ ਬਾਰਕ ਤੇਰੇ ਤੁਮਰੀ ਹੀਰ ਪਾ ਮੈਂ ਨਾ ਜਾਣੇ ਤੁਮਰਾ ਅੰਤ
ਸਗਲ ਸਮੱਗਰੀ ਤੁਮਰ ਸੂਤਰ ਤਾਰੀ ਤੁਮ ਤੋ ਤੁਮਰੇ ਗਤ ਮਿਤ ਤੁਮੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਦਿੱਠਾਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਭਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਕੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮਾਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੋ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਰਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਕੇ ਪਾਵਨ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਇਸ ਮਹਾਨ ਪਾਵਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਸਜੇ ਦੀਵਾਨ ਅੰਦਰ ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ, ਆਨੰਦ ਸਾਹਿਬ ਜੀ ਕੀ ਅਰਦਾਸ, ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਹੋਈ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਆਈਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਕੇ ਹਜ਼ੂਰ। ਕੜਾ ਪ੍ਰਸ਼ਾਦੀ ਦੇਵ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਪਈਆ ਕਾਲ ਕੀ ਤਬਾਹ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਦੇ ਮਾਨਿਓ ਪ੍ਰਗਟ ਪੁਰਾ ਸੀ, ਜੋ ਪ੍ਰਭ ਤੋਂ ਮਿਲਵੋ ਚਾਹੇ ਭੋਜ ਸਭ ਤੁਮੇ ਰਾਜ ਕਰੇਗਾ। ਵਾਰੋ ਸਾ ਮਿਲਾਏਂਗੇ ਬਚੇ ਸ਼ਰਨ ਜੋ ਬੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੇ ਪਲ ਗੁਰ ਪੂਰਿਆ ਪਰਸਿਆ ਗੁਰੂ ਕਾ ਵਨ ਮਰਨ ਦੁਖ ਦਾਇਆ, ਸਿਫਤ ਸਸਾਨਾ ਦੀ ਵੀਰ ਅਰਸ ਪੁਰਸ਼ ਪਤੀਆ, ਪਾਪਾ ਮਲ ਜਨਮ ਜਨਮ ਦੀ ਪਤੀਆ, ਸਚਣ ਸਚਾ
ਹੀਆ ਸਪਨਾ ਪਾਵੇ ਪਾਓ ਸਪਨਾ ਵਾਹਿਗੁਰੂ ਸਾਹਿਬ ਜੀ ਲਾਵਣ ਮਹਲਾ ਪਹਿਲਾ ਤੁੱਤੇ ਪਰ ਦਸਵਾ ਸਤ ਹੋਰ ਸਤ ਗੁਰ ਪ੍ਰਸਾਦ ਪਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਪ੍ਰੀਤਮ ਪ੍ਰੀਤਮ ਪਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਤਰ ਰੂਪ ਨਾ ਰੂਪਿਆ ਪੂਜਤ ਪੂਜਤ ਭਟ ਭਟ ਦੇਖਿਆ ਜੋ ਦੇਖ ਦਿਖਾਵਾ ਤਿਸ ਕੋ ਬਲ ਜਾਏ ਗੁਰ ਪ੍ਰਸਾਦ ਪਰਮ ਪਦ ਪਾਏ ਜਾ ਜਪ ਜਪ ਦਿਨ ਜਗਦੀਸਾ ਗੁਰ ਤਾ ਸਬਦ ਫੈਲ ਘਰ ਦੀਸਾ ਉੱਚਾ ਪਾਏ ਮੱਤੇ ਪਛਤਾਣੇ ਸਮਤਰ ਪਾਤੇ ਆਵਣ ਜਾਣੇ ਪਿਆਲਾ ਆਵੇ ਪਿਆਦੇ ਜਾਏ ਤੇਰੇ ਜਨ ਕਾਲ ਕੋਟਾ ਖਾਏ ਫਿਰ ਤੇਰੇ ਸਬਦ ਨਸੂ ਤਸਤੇ ਖੰਡ ਪੀਨਾ ਮੁਗਤ ਨਾ ਹੋਏ ਸੱਚ ਪੀਆ ਕਰ ਜੋੜ ਖੰਡ ਜੋੜ 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 ਭਰਤ ਆਕਾਸ਼ ਪੀਏ ਦਸਨ ਕੋ ਪਾਓ ਰਾਤ ਬਿਨੰਤ ਪੀਏ ਭਾਓ ਭਾਓ ਪਰ ਵੇਖਣਹਾਰਾ ਅਮਰ ਨਾ ਦੂਜਾ ਸਿਰਜਣਹਾਰਾ ਦੁਤੀਆ ਬ੍ਰਹਮਾ ਦੁਸ਼ਨ ਮਹੇਸ਼ਾ ਦੇਵੀ ਦੇਵ ਉਪਾਏ ਵੇਸਾ ਦੇਤੇ ਜਾਤੇ ਦਰਪਨ ਆਵੈ ਦਿਨ ਸਾਚੇ ਕੀਮਤ ਪਾਵੈ ਕੀਮਤ ਪਾਏ ਰਹਿ ਆ ਭਰ ਤੇਰੇ ਕਿਸ ਨੇਰਾ ਕਿਸ ਅੱਖਾਂ ਤੇਰੇ ਕਉ ਤੋ ਪਾਏ ਤਾਰੇ ਪੇਤਾ ਪਾਣੀ ਤਾਰੇ ਪਾਣੀ ਪੇਤਾ ਹਸਤ ਦਸਾ ਸਭ ਤੀਨੋ ਪਾਏ ਤੋ ਪੂਜਾ ਜਿਸ ਆਪ ਪੁਜਾਏ ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਹਮ ਪਾਸੇ ਪਾਸਾ ਪੰਚ ਨੂੰ ਪੰਚ ਭੂਤ ਦੇ ਸਾਲਾ ਆਪ ਗੋਚਰ ਪੁਰਖ ਨਿਰਾਲਾ ਇਕ ਪ੍ਰਭ ਭੂਤੇ ਮੋਹਿਤ ਆਸੇ ਇਕ ਰਸ ਪਾਸ ਸਬਦ ਕ੍ਰਿਤ ਪਾਸੇ ਇਕ ਰੰਗ ਰਾਤੇ ਇਕ ਮਰ ਧੂਰਾ ਇਕ ਦਰ ਘਰ ਸਾਚਾ ਦੇਸਾ ਦੂਰ ਨਾਹੀ ਪਤਨਾਓ ਸਭੂ ਸੂਚਾ ਕਾਲਾ ਪਾਓ ਇੰਦਰ ਪੰਕੀ ਪੰਦਿਆ ਤੇਰੀ ਧਰਮਾ ਸੁਗਤ ਨਾ ਹੋਏ ਸੂਚਾ ਜਾਂ ਸਸਮ ਸਦਾਏ ਸੁਰਮਤ ਖੋਲਦੇ ਭਗਤ ਦ੍ਰਿੜ ਰਾਏ ਸਤੇ ਸਤ ਦਰਸ਼ਨ ਪ੍ਰਭ ਸਾਚੈ ਅਨਹਦ ਸਬਦ ਨਿਰਾਲਾ ਵਾਚੈ ਜੇ ਪ੍ਰਭ ਭਾਵ ਤਮਨ ਬੁਲਾਵੇ ਸਭ ਤੇ ਭੇਟੇ ਤੋ ਪਤ ਪਾਵੇ ਕਰ ਕਰ ਵੇਤ ਫਤੇ ਚਲ ਜਾਵੇ ਸਾਚਾ ਸਾਚੇ ਸਾਚ ਸੁਣਾਵੇ ਸਤਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਵਚਨ ਸੂਲ ਸਗਰ ਦੇ ਵਿਚਾਰ ਗੁਰਪਾ ਸਬਦ ਪਾਵਾ ਸਭ ਪਾਰ ਮਨ ਸਾਚਾ ਮੁਖ ਸਾਚੇ ਭਾਏ ਸਤਮੀ ਸਾਣਾ ਸਾਚ ਨ ਪਾਏ ਅਸ਼ਟਮੀ ਅਸ਼ਟ ਸਿਤ ਸਿਤ ਸਾਤਾ ਸਤਮੇ ਕੇਵਲ ਪਰਮਾ ਰਾਤਾ ਕੌਣ ਪਾਣੀ ਅਗਨੀ ਵਿਸਰਾਓ ਕੌਣ ਨਿਰੰਜਣ ਸੱਚ ਨਾਓ ਉਸਨੇ ਮਨੁਹਾਰ ਆਦ ਵਿਲਾਏ ਪ੍ਰਣਵਤ ਨਾਨਕ ਪਾਲ ਨਾ ਖਾਏ ਖਾਓ ਨਵੇਂ ਸਵੇ ਨਾਥ ਨਵ ਕੰਟਾ ਘਟ ਘਟ ਨਾਥ ਮਹਾਬਲਵੰਤਾ ਖਾਈ ਪਾਏ ਜਗ ਤਾਰਾ ਸਦਾ ਦੇਸ ਆਦਰ ਸਵਾਰਾ ਜਾਤੀ ਹੈ ਧੀਰ ਤੂੰ ਅਪਰੰਪਰ ਕਰਨਾ ਦੇਵ ਦਸਮੀ ਨਾਮ ਦਾਨੂ ਸਨਾਨ ਮਨ ਤਿਨ ਮੱਚਣ ਸੱਚਾ ਗੁਣ ਗਿਆਨ ਸਤ ਮੈਲ ਨਾ ਲਾਚਾ ਭ੍ਰਮ ਭਉ ਪਾਚਾ ਤਿਲ ਮਨ ਤੀਤਸ ਪਾਚਾ ਪਾਚਾ ਜੋ ਪਾਚਾ ਜਗ ਉਦੇ ਜਾਣੋ ਅਸ ਤਿਰ ਜੀਤ ਸਾਚ ਰੰਗ ਮਾਣੋ ਵਿਸਾਦ ਸੀਤ ਹਿਰਦੇ ਦਸਾਵੇ ਹਿੰਸਾ ਮਮਤਾ ਮੋਤ ਪਾਵੇ ਫਲ ਪਾਵੇ ਪ੍ਰਤ ਆਤਮ ਕੀਨਾ ਪਾਖੰਡ ਰਾਜ ਪਤਨੀ ਦੀਨਾ ਨਿਰਮਲ ਨਿਰਾਹਾਰ ਨੇ ਕੇਵਲ ਸੁੱਚਾ ਸਾਚੇ ਮਲਾਚਾ ਮਲ ਜਹਾਂ ਦੇਖੋ ਤਾਂ ਉੱਤੇ ਰੇਤਾ ਹੋਰ ਕੀ ਉਪਾਏ ਹੋਤੇ ਰੇਤਾ ਫਲੋ ਹਾਰ ਕੀਏ ਫਲ ਜਾਏ ਸਾਸਰ ਪਤ ਖਾਏ ਸਾਧ ਗਵਾਏ ਪੂਰਾ ਲਾਲ ਪਲਕ ਤਾਲ ਬਤਾਏ ਪੂਪਾ ਗੁਰਮੁਖ ਸਾਚ ਕਮਾਏ ਦੁਆਦਸ਼ ਮੁੰਦਰਾ ਮਨ ਆਸੂਤਾ ਸਜਾਚਾ ਕਦੇ ਨਾ ਸੂਤਾ ਜਾਗਤ ਜਾਗ ਰਹਿ ਲਿਵਲਾਏ ਗੁਰ ਪਰ ਜਾਤ ਸਾਲ ਨਾ ਖਾਏ ਅਤੀਤ ਭਏ ਮਾਰੇ ਤਾਰਾਈ ਪ੍ਰਣਵਤ ਨਾਨਕ ਪਹਿਲੇ ਵਲਾਏ ਦੁਆਦਸੀ ਦਇਆ ਦਾਨ ਕਰ ਜਾਣਾ ਪਾਰ ਜਾਤ ਪਿੱਤਰ ਆਣਾ ਵਰਤੇ ਵਰਤ ਰਹਿਣੇ ਪਾਵਾ ਅਜਪਾ ਜਾਪ ਜਪਾ ਮੁਖ ਨਾਮਾ ਤੀਨ ਭਵਨ ਮੈਂ ਇੱਕੋ ਜਾਣਾ ਸਭ ਸੁਖ ਸੰਜਮ ਸਾਚ ਪਛਾਣਾ ਤੀਰਥ ਤਰਵਰ ਸੁਮੰਤ ਕਿਨਾਰਾ ਅੰਮ੍ਰਿਤ ਮੂਲ ਸਿਖਰ ਲਿਵਤਾਰਾ ਦਰ ਦਰ ਮਰਾ ਨਾ ਪੂਤਿਆ ਕੋ ਡਰ ਪੂਤ ਮਰਾ ਪਤ ਕੋ ਪਰ ਮੈਂ ਘਰ ਘਰ ਮੈਂ ਡਰ ਜਾਣਾ ਤਖਤ ਨਿਵਾਸ ਸੱਚ ਮਨ ਪਾਣਾ ਚੌਦ ਤਸ ਚੌਥੇ ਪਾਵੈ ਪਾਵੈ ਰਾਜਸ ਤਾਮਸ ਸਤਕਾਲ ਸਮਾਵੈ ਕਸੀਅਰ ਕਾ ਧਰ ਸੂਰ ਸਮਾਵੈ ਦੇਵ ਜਗਤ ਕੇ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਮੰਡ ਰਹਿਆ ਨਿਵਲਾਏ ਅਮਾਵਸਿਆ ਚੰਦ ਜੁਗਤ ਕਾ ਨਾਰ ਸੁਚੋ ਗਿਆਨੀ ਸਬਦ ਦੀ ਚਾਰ ਕਸੀਅਰ ਗਗਨ ਜੋਤ ਤੇ ਲੋਏ ਕਰ ਕਰ ਵੇਖਾ ਕਰਤਾ ਸੋਰ ਤੇ ਕੀਤਾ ਸੋ ਪਿਛਲੀ ਮਾਏ ਮਨ ਮੁਖ ਭੁੱਲੇ ਆ ਰਹਿ ਜਾਏ ਘਰ ਘਰ ਪਾਪ ਫਿਰ ਕਾਨ ਸੁਹਾਵੈ ਆਪ ਪਛਾਣਾ ਜਾ ਸੱਤ ਗੁਰ ਪਾਵੈ ਆਸਾ ਤਾ ਦਿਨ ਸਬਨਾਸਾ ਖਤਰ ਦੁਬਤਾ ਮਨਸਾ ਹਮਤਾ ਜਾਲ ਤੁਰੇ ਦਾਸਾ ਨਾਨਕ ਹਮਤਾ ਤੇ ਦਾਸਾ ਹਮਤਾ ਜਾਲ ਤੁਰੇ ਦਾਸਾ ਨਾਨਕ ਮਮਤਾ ਤੇ ਦਾਸਾ ਵਾਹਿਗੁਰੂ ਸਾਹਿਬ।